फिर उत्थे जिहड़ा पहला सरूप पड़िया उहदे खखे दा औंकड़ गायब है पुरख दा। ਇਹ ਚੀਜ਼ਾਂ ਐਸੀਆਂ ਹੈ ਵੀ ਮਤ ਯਕੀਨ ਕਰੋ ਵੀ ਜਿਹਨੂੰ ਤੁਸੀਂ ਤੁਹਾਨੂੰ ਜਿਹੜਾ ਪੂਜਣ ਨੂੰ ਦਿੱਤਾ ਹੋਸ਼ ਕਰੋ, ਅਸੀਂ ਇਹਦੀ ਅਸਲੀਅਤ ਲੱਭਣੀ ਹੈ। ਛੇਵਾਂ ਮਹੱਲਾ, ਸੱਤਵਾਂ ਮਹੱਲਾ, ਅੱਠਵਾਂ ਮਹੱਲਾ ਹੈ ਨਹੀਂ। ਉਸ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਇਸ ਉਹਨਾਂ ਨੇ ਸ਼ਹੀਦ ਕੀਤਾ ਸੀ। ਛੋਟਾ ਬੱਚਾ ਪਹਿਲਾਂ ਵਿਉਂਤ ਬਣਾ ਕੇ ਉਹਨੂੰ ਦਿੱਲੀ ਸੱਦਿਆ ਗਿਆ, ਉੱਥੋਂ ਬਾਅਦ ਉਹਨੂੰ ਖਤਮ ਕੀਤਾ ਗਿਆ ਕਿਉਂਕਿ 22 ਮੰਜੀਆਂ ਡੱਟ ਚੁੱਕੀਆਂ ਸੀ ਬਾਬੇ ਬਕਾਲੇ ਔਰ ਤੇਗ ਬਹਾਦਰ। ਇਹ ਬਹੁਤ ਵੱਡਾ ਸਕੈਂਡਲ ਹੈ, ਅਸੀਂ ਹੌਲੀ ਹੌਲੀ ਨੰਗਾ ਕਰਾਂਗੇ। ਪਰ ਅੱਜ ਅਸੀਂ ਸਤਿਗੁਰੂ ਦਾ ਸਰੂਪ ਸਮਝਣਾ ਵੀ ਇਹ ਮਾੜਾ ਮੂਲ ਮੰਤਰ ਕੋਈ ਨਹੀਂ, ਉੱਤੇ ਇੱਕੋ ਹੀ ਗੁਰਮੰਤਰ ਹੈ ਸਾਡੇ ਕੋਲ ਚੁੱਖਰ ਹੈ, ਜਿਹੜਾ ਸੱਤੇ ਸੌਚ ਸਰੀ ਨਿਵਾਸ ਆਦੇ ਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਔਰ ਇਹ ਉਡਾ ਨਹੀਂ ਹੈ ਲਫ਼ਜ਼, ਇਹ ਭਾਈ ਗੁਰਦਾਸ ਨੇ ਵਿਗਾੜ ਪਾਇਆ ਆਪਣੀ ਵਾਰ ਲਿਖ ਕੇ, ਏਕਾ ਏਕ ਅੰਕਾਰ ਲਿਖ ਦਿਖਾ ਲਿਆ, ਊੜਾ ਓਂਕਾਰ ਪਾਸ ਬਹਾ ਲਿਆ। ਅਸੀਂ ਆਪ ਪੜ੍ਹਦੇ ਰਹੇ ਗੱਜ ਵੱਜ ਕੇ, ਉਹ ਸਾਰਾ ਇਹ ਉਹ ਲਫ਼ਜ਼ ਹੈ, ਇਹਦਾ ਮੂੰਹ ਖੁੱਲ੍ਹਾ ਹੈ। ਉਹ ਆ ਈ ਸਾਡੀ ਗੁਰਮੁਖੀ ਲਿਪੀ ਦੇ ਵੋਵਲਸ ਨੇ, ਇਹ ਆਵਾਜ਼ ਦੇਣਗੇ ਲਫ਼ਜ਼ ਨਹੀਂ ਹੈ। ਲਫ਼ਜ਼ ਸਾਡੇ ਸੱਸੇ ਤੋਂ ਸ਼ੁਰੂ ਹੁੰਦੇ ਹੈ, ਇਸ ਕਰਕੇ ਹਰ ਪੱਟੀ ਸੱਸੇ ਤੋਂ ਸ਼ੁਰੂ ਹੁੰਦੀ। ਸੱਸਾ ਸਹਿਜ ਜੰਗਜ ਪਾਇਆ ਸਾਰਾ, ਉਹ ਆ ਈ ਹੈ ਜਿੱਦਾਂ ਹਿੰਦੀ ਦੇ ਉਹ ਆ ਈ ਹੈ। ਊੜਾ ਤਾਂ ਬੱਚਾ ਬੋਲ ਹੀ ਨਹੀਂ ਸਕਦਾ ਜੰਮਦਾ, ਕੱਲ੍ਹ ਨੂੰ ਸਾਨੂੰ ਫੜ ਕੇ ਬਹਿਣਗੇ, ਤੰਗੀ ਤੁਹਾਡੀ ਗੁਲ ਜ਼ਬਾਨ ਹੈ। ਊੜਾ ਤਾਂ ਬੱਚਾ ਊੜਾ ਤਾਂ ਮੂੰਹ ਚੋਂ ਨਿਕਲਦਾ ਹੀ ਨਹੀਂ ਬੱਚੇ ਦੇ, ਉਹਦੇ ਨਿਕਲੇਗਾ ਉਹ ਹਾਂ, ਉਹ ਹੈ ਉਹ ਆ ਈ ਓਂਗ ਸਾਧ ਨਮਸਕਾਰ ਅੰਗ ਸਾਰੇ ਅਸੀਂ ਉਹ ਗੁਰਮੁਖੀ ਲਿਪੀ ਦੀ ਟੇਪ 'ਚ ਚੀਜ਼ਾਂ ਦਿੱਤੀਆਂ। ਇਹ ਜਿਹੜਾ ਪਹਿਲਾ ਸਰੂਪ ਹੈ ਇੱਥੇ ਇਹ ਉਹ ਸਤਿਗੁਰ ਪ੍ਰਸਾਦੇ, ਇਹ ਸਾਰੇ ਸ਼ਬਦ ਹੀ ਸਤਿਗੁਰ ਦੀ ਬਾਣੀ ਹੈ। ਸਤਿਗੁਰ ਹੈ ਹੀ ਜੋਤ ਸਰੂਪ, ਜਿਹੜਾ ਬਾਬੇ ਨਾਨਕ ਦੇ ਅੰਦਰ ਪੂਰਨ ਬ੍ਰਹਮ ਨਿਵਾਸ ਲਈਓ ਸਾਰਿਆਂ ਗੁਰੂਆਂ ਦੇ ਅੰਦਰ, ਉਹ ਜੋਤ ਸਾਰਾ ਸਦਾ ਹੀ ਹੈ। ਉਹਨੂੰ ਹੀ ਦਸਮ ਪਾਤਸ਼ਾਹ ਕਹਿ ਰਹੇ, ਜ਼ਮੀਨ ਜ਼ਮਾਨ ਕੇ ਬਿਖੈ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾਢ ਹੈ, ਨਾ ਘਾਟ ਬਾਢ ਹੋਤ ਹੈ। ਦਸਮ ਪਾਤਸ਼ਾਹ ਸਾਰੀਆਂ ਸਾਧੀਆਂ ਮਿਲ ਰਹੀਆਂ, ਪਰ ਸਾਨੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਬਣਾਤਾ, ਸਾਨੂੰ ਸਤਿਗੁਰੂ ਸਮਝ ਆਉਣ ਦਿੱਤਾ ਹੀ ਨਹੀਂ ਹੈ ਵੀ ਸਤਿਗੁਰੂ ਕੀ ਹੈ। ਇਸ ਕਰਕੇ ਉੱਤੇ ਹਰ ਕਿਸੇ ਉੱਤੇ ਲਿਖਿਆ ਇੱਕ ਉਹ ਸਤਿਗੁਰ ਪ੍ਰਸਾਦੇ ਬਾਣੀ ਸਾਰੀ ਉਹਨੇ ਭੇਜੀ ਹੈ ਅਕਾਲ ਪੁਰਖ ਨਾਲ। ਤੋ ਅੱਜ ਅਸੀਂ ਇਹਦੇ ਮਹੱਲੇ ਉੱਤੇ ਨਾ ਕੋਈ ਨਹੀਂ ਹੈ ਗੁਰੂਆਂ ਦਾ, ਨਾਨਕ ਛਾਪ ਹੋਏਗੀ ਜਿੱਥੋਂ ਪਛਾਣੀ ਜਾਏਗੀ ਵੀ ਇਹ ਨਾਨਕ ਛਾਪ ਦੀ ਬਾਣੀ ਹੈ। ਇਹ ਫਿਰ ਸਾਰੀ ਚੱਲੀ ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਇਹ ਸਾਰਾ ਐਸਾ ਸਿੱਕੇਬੰਦ ਗਿਆਨ ਹੈ, ਜੇ ਲੌਜਿਕ ਜਾਂ ਬੁੱਧੀ ਨਾਲ ਇਹਨੂੰ ਸਮਝਿਆ ਜਾਏ ਬੜਾ ਆਸਾਨ ਹੈ। ਐਸਾ ਸਿੱਧਾ ਜਿਹਾ ਗਿਆਨ ਸਾਨੂੰ ਗੁਰਮੁਖੀ ਲਿਪੀ 'ਚ ਦਿੱਤਾ ਮਾਂ ਬੋਲੀ 'ਚ, ਵੀ ਇਹ ਬੰਦਾ ਫਿਰ ਸਵਾਸ ਨਹੀਂ ਪਰੇ ਕਰਦਾ ਵੀ ਮੈਂ ਤਾਂ ਰੱਬ ਨੂੰ ਮਿਲ ਸਕਦਾ ਬਹੁਤ ਛੇਤੀ। ਸੋ ਇੱਥੇ ਮਹਾਰਾਜ ਖੀਰਲੀ ਲਾਈਨ 'ਚ ਕਹਿੰਦੇ, ਜੇ ਤੂੰ ਰੱਬ ਨੂੰ ਮਿਲਣਾ ਬਾਕੀ ਸਾਰਾ ਕਰਮ ਕਾਂਡ ਹੈ, ਚੰਗੇ ਕੰਮ ਕਰ ਲੈ ਜ਼ਿੰਦਗੀ ਦੇ, ਵੱਡੀ ਤੋਂ ਵੱਡੀ ਨੌਕਰੀ ਕਰ ਲੈ, ਵੱਡੀ ਤੋਂ ਵੱਡਾ ਅਮੀਰ ਬਣ ਜਾ, ਚੰਗੀਆਂ ਹੀਆਂ ਕਰ ਲੈ, ਚਾਕਰ ਬਣ ਲੈ, ਬੜਾ ਭਾਰਾ ਤੂੰ ਬੰਦਾ ਬਣ ਜਾ ਔਰ ਬੜਾ ਭਾਰਾ ਇੰਟਲੈਕਚੁਅਲ ਬਣ ਜਾ ਤੂੰ। ਕਹਿੰਦੇ ਕਿਸੇ ਕੰਮ ਨਹੀਂ ਆਉਣੀਆਂ ਜਦ ਤੱਕ ਤੂੰ ਨਾਮ ਨਹੀਂ ਜਪਦਾ।
ਚੱਕ ਦੁਨੀਆ ਚੰਗੇ
ਵੱਧਾ ਕੀ ਹੈ, ਕਿਲੇ ਨਾ ਵੱਧਾ ਜਿਹੜਾ ਛੁੱਟਣਾ ਸੀ। ਹਰ ਕਿ ਲਫ਼ਜ਼ ਨੂੰ ਸਾਨੂੰ ਸਮਝਣਾ ਪੈਣਾ ਵੀ ਸਾਡੇ ਕਿਲੇ ਨਾ ਵੱਧੇ ਅਸੀਂ ਕਾਹਦੇ ਨਾ ਵੱਧੇ। ਇਹ ਹੈ ਮਾਇਆ ਦਾ ਬੰਧਨ, ਔਰ ਜਿਹੜੀ ਮਾਇਆ ਦੇ ਬੰਧਨ ਹੈ ਇਹ ਨਹੀਂ ਟੁੱਟਣੇ ਜਿਨ ਚਿਕਰ ਤੂੰ ਜਪ ਨਹੀਂ ਕਰਦਾ।
ਹਰ ਜਪੇ ਮਾਇਆ ਹਰ ਜਪੇ ਮਾਇਆ,
ਲੱਖਾਂ ਪਾਠ ਕਰ ਲੈ, ਅਖੰਡ ਪਾਠ ਕਰ ਲੈ, ਜਿੰਨਾ ਮਰਜ਼ੀ ਜੋ ਤੂੰ ਕਰ ਰਿਹਾ ਕਰੀ ਚੱਲ, ਪਰ ਹਰ ਜਪੇ ਮਾਇਆ ਬੰਧਨ
ਟੂਟੇ।
ਚਾਕਰੀਆਂ ਸਭ ਮਾਇਆ ਵਰਤੀ ਹੈ, ਸਭ ਮਾਇਆ ਵਰਤੀ ਹੈ।
ਅਵਰ
ਪੜ੍ਹੀ ਜਾ ਰਿਹਾ ਇਹੋ ਮਹੱਲਾ ਕਹਿ ਰਿਹਾ ਪੜ੍ਹ ਪੜ੍ਹ ਗੱਡੇ ਲੱਗ ਲਵੇ ਬੇਸ਼ੱਕ। ਪਿੱਛੇ ਬਾਹਮਣ ਇੰਨਾ ਪੜ੍ਹਦੇ ਸੀ, ਇਹ ਜਿਹੜੇ ਵੱਡੇ ਇਹਨਾਂ ਦੇ ਗ੍ਰੰਥ ਆ ਹੁਣ ਤੇ ਭਲਾ ਪ੍ਰਿੰਟ ਕਰਕੇ ਛੋਟੇ ਹੁੰਦੇ ਜਾਂਦੇ ਆ, ਹੱਥ ਲਿਖਤ ਗ੍ਰੰਥ ਤੁਸੀਂ ਦੇਖ ਲਓ ਇਹਨਾਂ ਦੇ ਕਿੰਨੇ, ਉਹਨਾਂ ਦਾ ਗੱਡਾ ਭਰ ਜਾਂਦਾ। ਆ ਸਾਡਾ ਵੀ ਇੱਕ ਕਵੀ ਉੱਠਿਆ ਸੰਤੋਖ ਸਿੰਘ, ਇਹਦੇ ਜਦੋਂ ਪਹਿਲੇ ਸੂਰਜ ਪ੍ਰਕਾਸ਼ ਦੀਆਂ ਜਿਲਦਾਂ ਪੂਰੇ ਗੱਡੇ ਤੇ ਲੱਦ ਕੇ ਜਾਂਦੀਆਂ, ਸਾਡੇ ਬਾਪੂ ਜੀ ਦੱਸਦੇ ਉਹਨਾਂ ਨਾਲ ਆਪ ਸਾਰੀਆਂ ਦੇ। ਸੋ ਇਹ ਬਾਹਮਣ ਗੱਡਿਆ ਗੱਡਿਆਂ ਤੇ ਲੱਦ ਕੇ ਆਪਣਾ ਸਿਆਣਪ ਲਿਜਾਂਦੇ ਸੀ ਵੀ ਪੜ੍ਹਨ ਵਾਲੀ ਅੱਜ ਨਹੀਂ, ਪੜ੍ਹ ਪੜ੍ਹ ਗੱਡੀ ਲੱਦੀ ਹੈ, ਚੱਲ ਪੜ੍ਹ ਪੜ੍ਹ ਪਾਈਏ ਮਾਨ ਨਾ, ਪੜ੍ਹੀ ਪੜ੍ਹ ਪੜ੍ਹ ਗੱਡੀ ਲੱਦੀਏ। ਹਾਂ ਹੋਰ ਬੜੀ ਇੰਟਰਸਟਿੰਗ ਗੱਲ ਸੀ, ਜਿਹੜੇ ਵਿਚਾਰੇ ਉਸ ਬਾਹਮਣ ਦੇ ਸ਼ਿਗਰ ਵਿੱਚ ਕਰ ਦਿੰਦੇ ਸੀ ਨਾ ਸਾਥੀ, ਉਹ ਆ ਗੱਡੇ ਤੋਂ ਗ੍ਰੰਥ ਵੱਜ ਗਏ ਆ, ਚੱਕੋ ਤੁਸੀਂ ਆਪਣੇ ਮੋਢਿਆਂ ਤੇ, ਉਹ ਸਾਥੀ ਵੀ ਲੱਦੇ ਹੁੰਦੇ, ਪੜ੍ਹ ਪੜ੍ਹ ਗੱਡੀ ਲੱਦੀਏ, ਪੜ੍ਹ ਪੜ੍ਹ ਭਰੀਏ ਸਾਥ, ਜਿੱਥੇ ਦੂਸਰੇ ਥਾਂ ਬਹਿਸ ਕਰਨ ਜਾਣਾ ਹੁੰਦਾ ਸੀ ਸਾਰਾ, ਇੰਨੇ ਗ੍ਰੰਥ ਹੁੰਦੇ ਸੀ ਗੱਡਾ ਲੱਦ ਕੇ, ਜਿਹੜੇ ਬਾਜਾਂ ਨੂੰ ਵਿਚਾਰੇ ਜਿਹੜੇ ਜਿੱਦਾਂ ਆਮ ਅੱਜ ਕੱਲ੍ਹ ਦੇ ਰਾਗੀ ਨਾ, ਉਹ ਜਿਹੜਾ ਤਫਲਾ ਵਜਾਉਣ ਵਾਲਾ ਹੁੰਦਾ ਨਾ, ਸਭ ਕੁਛ ਉਹਦੇ ਕੋਲ ਕਰਾਉਂਦੇ ਆ, ਜਿਹੜਾ ਆਹ ਮੇਰਾ ਕੀ ਹੁੰਦਾ ਨਾ ਐਨ ਰਾ, ਉਹ ਵਿਚਾਰਾ ਕੜਾ ਪ੍ਰਸ਼ਾਦ ਵਰਤਾਏ, ਉਹ ਸਭ ਕੁਛ ਕਰੇ, ਜਿਹੜਾ ਵੱਡਾ ਰਾਗੀ ਹੁੰਦਾ ਨਾ ਆਰਾਮ ਨਾਲ ਰੁਮਾਲ ਰੱਖ ਕੇ ਆਣ ਕੇ ਪਿੱਛੋਂ ਆਓ, ਬਾਕੀ ਸਾਰਾ ਕੰਮ ਉਹ ਵਿਚਾਰਾ ਤਫਲੇ ਵਜਾਉਣ ਵਾਲਾ ਕਰਦਾ। ਇੱਦਾਂ ਬਾਹਮਣਾਂ ਨਾਲ ਨਾ ਜਿਹੜੇ ਬੰਦੇ ਨਾਲ ਰੱਖੇ ਹੁੰਦੇ ਸੀ ਉਹਨਾਂ ਨੂੰ ਵੀ ਲੱਦ ਦਿੰਦਾ ਸੀ, ਚੱਕੋ ਇਹ ਗ੍ਰੰਥ, ਉਹ ਵਿਚਾਰੇ ਚੱਕੀ ਜਾਂਦੇ ਸੀ। ਇਹ ਬਾਬਾ ਨਾਨਕ ਅੱਖਾਂ ਸਾਹਮਣੇ ਦੇਖ ਕੇ ਤੇ ਲਿਖ ਰਿਹਾ, ਪੜ੍ਹ ਪੜ੍ਹ ਗੱਡੀ ਲੱਦੇ ਹੈ ਪੜ੍ਹ ਪੜ੍ਹ ਭਰੀਏ ਸਾਥ। ਫਿਰ ਕਹਿੰਦਾ ਤੂੰ ਪਤਾ ਕੀ ਕਰ ਰਿਹਾ, ਤੂੰ ਚਤਰਾਈ ਦੀਆਂ ਬੇੜੀਆਂ ਪੈਰੀ ਪਾਈ ਜਾਂਦਾ, ਬੇੜੀ ਇੱਥੇ ਉਹ ਨਹੀਂ ਹੈ ਦਰਿਆ ਵਾਲੀ ਬੇੜੀ, ਇਹ ਬੇੜੀ ਆ ਮੁਜਰਮਾਂ ਵਾਲੀ ਬੇੜੀ, ਜਿਹੜੇ ਥੱਲੇ ਬੇੜੀ ਉਹ ਹੁੰਦੀ ਹੈ ਜਿਹੜੇ ਡਾਕੂਆਂ ਨੂੰ ਕੋਠੀ ਲਾਇਆ ਹੋਵੇ ਨਾ, ਕੋਠੀ ਦੀ ਸਜ਼ਾ ਹੋਵੇ ਵੀ ਇਹ ਭੱਜ ਨਾ ਜਾਣ, ਉਹਨਾਂ ਦੇ ਪੈਰਾਂ 'ਚ ਇੱਕ ਕੜੇ ਪਾ ਕੇ ਨਾ, ਦੋਨੋਂ ਕੜੇ ਉਹਨੂੰ ਆਪਸ 'ਚ ਫਿਰ ਸਲਾਖ ਨਾ ਬੰਨ ਕੇ, ਉਹਦੇ ਥਾਣੇ ਫਿਰ ਇੱਕ ਹੋਰ ਸਲਾਖ ਤਾਂ ਜਾਊ ਉਹਦੀ ਆ ਗੀਚੀ ਤੱਕ, ਉੱਥੇ ਗਲ ਨੂੰ ਇੱਕ ਕੜਾ ਪਾਇਆ ਹੁੰਦਾ, ਇਹ ਸਾਰੇ ਤਿੰਨ ਕੜੇ ਹੁੰਦੇ ਆ, ਇੱਕ ਗਲ 'ਚ ਕੜਾ, ਇੱਕ ਪੈਰ 'ਚ ਕੜਾ, ਇੱਕ ਕੜਾ, ਇਹਨੂੰ ਬੇੜੀ ਕਹਿੰਦੇ। ਇਹ ਮਹਾਰਾਜ ਨੇ ਲਿਖਿਆ, ਕਹਿੰਦਾ ਤੂੰ ਤਾਂ ਚਤਰਾਈ ਦੀ ਬੇੜੀ ਪਾ ਰਹੀ ਆਪਣੇ ਗਲ, ਇੰਨਾ ਗ੍ਰੰਥ ਪੜ੍ਹੀ ਜਾਂਦਾ, ਇੰਨਾ ਪਾਠ ਕਰੀ ਜਾਂਦਾ ਤੂੰ, ਉਹ ਜਿਹੜੀ ਲਿਖੇ ਇੱਕ ਗੱਲ ਆ ਉਹ ਤੂੰ ਕੀਤੀ ਨਾ, ਪੜ੍ਹ ਪੜ੍ਹ ਗੱਡੀ ਲੱਭੇ ਹੈ ਪੜ੍ਹ ਪੜ੍ਹ ਭਰੀਆਂ, ਇੱਦਾਂ ਬਾਹਮਣ ਕਰਦੇ ਸੀ, ਪੜ੍ਹ ਪੜ੍ਹ ਗੱਡੀ ਲੱਦੀ ਹੈ ਪੜ੍ਹ ਪੜ੍ਹ ਭਰੀਏ ਸਾਥ, ਪੜ੍ਹ ਪੜ੍ਹ ਬੇੜੀ ਪਾਈ ਹੈ। ਕਹਿੰਦਾ ਤੂੰ ਹੋਰ ਚਤਰਾਈ ਦੇ ਗਹਿਰੇ ਖੱਡੇ 'ਚ ਪੈ ਜਾਏਗਾ ਪੜ੍ਹਨ ਵਾਲੇ 'ਚ, ਜੇ ਨਾਮ ਨਹੀਂ ਜਪੇਗਾ ਤੂੰ ਉੱਥੋਂ ਨਿਕਲ ਨਹੀਂ ਸਕੇਗਾ, ਇਹ ਪੜ੍ਹ ਪੜ੍ਹ ਗੱਡੀਏ ਖਾਥ, ਹੋਰ ਗਹਿਰੇ ਖੱਡੇ 'ਚ ਗੁਡੋਂਦਾ ਜਾਏਗਾ। ਹੁਣ ਆਸਾ ਦੀ ਵਾਰ ਤੇ ਰੋਜ਼ ਪਤਾ ਨਹੀਂ ਕਿੰਨੀ ਵਾਰੀ ਕੁਰਲੀ ਕਰਕੇ ਸੁੱਟੀ ਜਾਂਦੀ ਸਾਰੀ, ਔਰ ਬੜੇ ਬੜੇ ਜਿਹੜੇ ਜਥੇ ਆ ਸਾਰੇ ਆ ਉਹਨਾਂ ਦੇ ਮਹਾਂਪੁਰਖ ਸਾਰੇ ਕਹਿੰਦੇ ਜੀ, ਆ ਸੰਤ ਕਰਤਾਰ ਸਿੰਘ ਜੀ ਮੇਰੇ ਨਾਲ ਰਹੇ ਸਾਰੇ, ਉਹ ਕਹਿੰਦੇ ਜਿਹੜਾ ਸਿੱਖ ਰੋਜ਼ ਆਸਾ ਦੀ ਵਾਰ ਸੁਣਦਾ ਵੀ ਹੈ ਭਾਵੇਂ, ਫਿਰ ਜਿੱਥੇ ਗਾਈ ਜਾ ਰਹੇ ਉੱਥੇ ਬੈਠਦਾ ਵੀ ਹੈ, ਉਹਦੀਆਂ ਸਾਰੀਆਂ ਆਸਾਂ ਪੂਰੀਆਂ ਹੋ ਜਾਂਦੀਆਂ। ਦੇਖੋ ਇਹਨਾਂ ਦੇ ਮਤ, ਉਹ ਆਸਾ ਰਾਗ ਦੀ ਪੋਥੀ 'ਚ ਉਹਨੂੰ ਬੰਨੇ ਆ ਤੁਸੀਂ, ਉਹ ਕਿਉਂਕਿ ਜਿਹੜੀ ਜਿਹੜੀ ਪੋਥੀਆਂ ਬਹੁਤ ਵੱਡੀਆਂ ਨਹੀਂ ਕੀਤੀਆਂ, ਜੇ ਰਾਗ ਦੀ ਪੋਥੀ ਹੈ ਕੋਈ ਛੋਟੀ ਰਹਿ ਗਈ ਹੈ ਵੋਲੀਅਮ, ਉਹਦੇ 'ਚ ਉਹਨਾਂ ਨੇ ਪੌੜੀਆਂ ਵਾਰ, ਕਿਉਂਕਿ ਵਾਰ ਕਿਸੇ ਰਾਗ 'ਚ ਨਹੀਂ ਹੁੰਦੀ, ਛੰਦ ਇਹੋ ਜਿਹੀਆਂ ਚੀਜ਼ਾਂ ਪਾਤੀਆਂ ਤਾਂ ਕਿ ਉਹਦੇ ਇੱਕੋ ਜਿਹੀਆਂ ਪੋਥੀਆਂ ਹੋ ਜਾਣ, ਜਿੱਦਾਂ ਅਸੀਂ ਟੇਬਲ 'ਤੇ ਸ਼ਿੰਗਾਰੀ ਦੇ ਆਇਆ ਇੱਕੋ ਜਿਹੇ ਵੋਲੀਅਮ ਐਨਸਾਈਕਲੋਪੀਡੀਆ ਦੇ ਸਾਰੇ, ਇੱਦਾਂ ਹੀ ਪੋਥੀਆਂ ਐਨਸਾਈਕਲੋਪੀਡੀਆ ਸੀ ਇਹਨਾਂ ਦੇ ਇਹਦਾ ਪਾਠ 'ਚ, ਤਾਂ ਉਹਨਾਂ ਰਾਗਾਂ 'ਚ ਵਾਰ ਆਈ ਹੈ। ਉਹ ਤਾਂ ਆਸਾ ਦੀ ਵਾਰ ਤਾਂ ਕਹਿੰਦੇ ਹਾਂ ਵੀ ਆਸਾ ਦੀ ਰਾਗ ਵਾਲੀ ਪੋਥੀ ਵਿੱਚ ਵਾਰ ਲੱਭ ਲਓ, ਇਹਦਾ ਨਾਂ ਨਿਰਾਵਾਰ ਹੈ, ਕਿਉਂਕਿ ਆਉਂਦਾ ਹੈ ਵਾਰ ਸਲੋਕਾਂ ਨਾਲ, ਇਹ ਪਹਿਲੀ ਵਾਰ ਹੈ ਜਦੋਂ ਹੈਡ ਕੋਈ ਨਹੀਂ ਰਾਗ ਦਾ, ਬਾਕੀ ਸਾਰੀ ਬਸੰਤ ਕੀ ਵਾਰ, ਫਲਾਨੀ ਵਾਰ, ਸਾਰੀ ਇਹ ਇਕੱਲੀ ਵਾਰ ਹੀ ਹੈ ਇਹਦੇ ਨਾਲ, ਇਹਦੇ ਨਾਲ ਆਸਾ ਦੀ ਵਾਰ ਲਾਉਣਾ ਮਨਮੁਖਤਾ ਹੈ ਔਰ ਬਾੜੀ ਵਿਗਾੜਨ ਹੈ। ਇਹ ਵਾਰ ਸਲੋਕਾਂ ਨਾਲ, ਸਲੋਕ ਹੀ ਲਿਖੇ ਮਹੱਲੇ ਪਹਿਲੇ ਕੇ, ਔਰ ਟੁੰਡੇ ਇਸ ਰਾਜੇ ਦੀ ਧੁਨੀ 'ਚ ਲਿਖੇ, ਆਸਾ ਰਾਗ 'ਚ ਨਹੀਂ ਲਿਖੇ। ਇਹਨਾਂ ਨੇ ਪਿੰਡਰਾਂ ਨੇ ਕਹਿ ਦਿੱਤਾ ਜਿਹੜਾ ਆਸਾ ਦੀ ਆਵਾਜ਼ ਰੋਜ਼ ਸੁਣਦਾ ਹੈ ਸਾਰਾ, ਕਿਉਂਕਿ ਉਹਨਾਂ ਨੇ ਰੋਗੀਆਂ ਦੇ ਸਾਰੇ ਢੁੱਲਦੇ ਤੇ ਸਭ ਕੁਝ ਤੇ ਆਸਾ ਦੀ ਵਾਰ ਤੋਂ ਮਿਲਦਾ। ਉਹ ਕਹਿੰਦੇ ਇਹਨਾਂ ਨਾਲ ਆਸਾ ਦੇ ਨਾਲ ਇਹ ਜਿਹੜਾ ਸੁਣੇ ਗਾਏਗਾ ਉਹਦੀ ਆਸਾ ਪੂਰੀ ਹੋ ਜਾਏਗੀ। ਉਹ ਐਸੀ ਕਹਿੰਦਾ ਤੁਹਾਡਾ ਬੇੜਾ ਗਰਕ ਹੋ ਜਾਏ। ਸੱਚੀ ਗੱਲ ਸਾਡਾ ਹੁੰਦਾ ਰਿਹਾ, ਅਸੀਂ 30 ਸਾਲ ਆਪਣਾ ਕੱਖ ਨਹੀਂ ਲੱਭ ਸਕੇ, ਇਸੇ ਆਸਾ ਨੂੰ ਕੁੱਦ ਕੁੱਦ ਗਾਉਂਦੇ ਰਹੇ ਵੀ ਇਹਦਾ ਫਲ ਬੜਾ, ਆਸਾ ਪੂਰੀ ਹੁੰਦੀ ਹੈ। ਇਸ ਕਰਕੇ ਆਸਾ ਦੀ ਵਾਰ ਦਾ ਹੀ ਅਸੀਂ ਸਲੋਕ ਕੱਢ ਰਹੇ ਹਾਂ ਵੀ ਪੜ੍ਹ ਪੜ੍ਹ ਗੱਡੀ ਉਹੀ ਕੰਮ ਕਰੀ ਜਾਣਾ ਸੀ ਕੀ ਨਾ। ਬਾਬਾ ਲਿਖ ਰਿਹਾ ਪੜ੍ਹ ਪੜ੍ਹ ਗੱਡੀ ਲੱਦ ਹੈ, ਪੜ੍ਹ ਪੜ੍ਹ ਭਰੇ ਹੈ ਸਾਥ, ਪੜ੍ਹ ਪੜ੍ਹ ਬੇੜੀ ਪਾਈ ਹੈ, ਪੜ੍ਹ ਪੜ੍ਹ ਗੱਡੀਆਂ ਖਾਸ। ਪਹਿਲਾਂ ਹੀ ਉਹਦਾ ਦਸਤਾ ਡਰਾ ਬੈਕ ਪੜ੍ਹਨ ਵਾਲੀ ਵੀ ਤੂੰ ਤੇਰੇ ਗੱਲ 'ਚ ਚਤੁਰਾਈ ਦੀ ਬੇੜੀ ਪੈ ਜਾਓ ਔਰ ਐਸੇ ਚਤੁਰਾਈ ਦੇ ਖੱਡੇ 'ਚੋਂ ਨਿਕਲ ਸਕੇ, ਨਹੀਂ ਨਿਕਲੇਗਾ ਜਿੱਥੇ ਸਾਰੇ ਟੀਕਾ ਕਰਨ ਵਾਲੇ ਪਏ। ਉਹ ਨਾਮ ਨਹੀਂ ਉਹਨਾਂ ਨੇ ਜਪਣਾ, ਉਹਨਾਂ ਨੇ ਇੰਨੇ ਹੀ ਬਾਣੀ ਸਾਰੀ ਉਹਦਾ ਟੀਕਾ ਹੀ ਕਰਨਾ। ਅਤੇ ਨਾਮ ਕਿਹੜੇ ਵੇਲੇ ਜਪਿਆ? ਭਾਈ ਵੀਰ ਸਿੰਘ ਸਾਰੀ ਉਮਰ ਕਹਾਣੀਆਂ ਹੀ ਲਿਖੀਆਂ ਸਾਰੀਆਂ, ਇੰਨਾ ਪਤਾ ਨਹੀਂ ਨਾਮ ਕਿਹੜੇ ਵੇਲੇ ਜਪਦਾ ਹੋਣਾ। ਉਹ ਕਹਿੰਦੇ ਜੇ ਸੇਂਟ ਰਾਈਟਰ ਹੈ, ਪਤਾ ਨਹੀਂ ਸੇਂਟ ਇਹਨਾਂ ਨੇ ਇੰਨਾ ਸਸਤਾ ਬਣਾ ਲਿਆ। ਤੂੰ ਪੜ੍ਹ ਪੜ੍ਹ ਗੱਡੀ ਲੱਦੀਏ, ਫਿਰ ਹਰ ਕਿਤਾਬ 'ਤੇ ਲਿਖ ਦੇਣਾ ਸੁੰਦਰੀ ਕਰਤਾ ਫਲਾਂ, ਆਪਣਾ ਨਾਂ ਨਹੀਂ ਲਿਖਣਾ ਅਤੇ ਨਾਲੇ ਅਭਿਨੰਦਨ ਗ੍ਰੰਥ ਲੈਣ ਚੜ੍ਹ ਵੀ ਜਾਣਾ ਸਟੇਜ 'ਤੇ। ਇਹ ਸਾਰੀਆਂ ਪੋਕਲੀਲਾ, ਇਹ ਸਿੱਖ ਕੌਮ ਨੂੰ ਬਾਅਦ 'ਚ ਯਾਦ ਆਊ। ਔਰ ਫਿਰ ਭਿੰਡਰਾਂ ਵਾਲੇ ਜਾਂ ਸਾਰੇ ਇਹੋ ਜਿਹੇ ਲੋਕ ਜਿਹਨਾਂ ਨੂੰ ਇਹ ਮੰਨੀ ਜਾਂਦੇ ਆ, ਫਿਰ ਇਟਲੀ ਦੇ ਸਟਾਲਿਨ ਵਾਂਗੂ ਉਹਦੀ ਫਿਰ ਲੋਥ ਕੱਢ ਕੇ ਨਾ ਫਿਰ ਉਹਨੂੰ ਹੈਂਗਅਪ ਕਰਨਗੇ। ਜਿਸ ਵੇਲੇ ਹੋਇਆ ਉਹਦਾ ਕਿਉਂ ਹੋਇਆ ਡਾ ਇੰਨੇ ਬੰਦੇ ਮਰਵਾਤੇ, ਉਹ ਫਿਰ ਉਹਨੂੰ ਇਟਲੀ ਦੇ ਮੋਸੋਲੀਨੀ, ਹਾਂ ਮੋਸੋਲੀਨੀ ਦੀ ਕਬਰ ਪੱਟ ਕੇ ਉਹਦਾ ਪਿੰਜਰਾ ਮੁੜਕੇ, ਕਿਉਂਕਿ ਕੋਰਟ ਕੇਸ ਚੱਲਿਆ ਪਿੱਛੋਂ ਸਾਰੀ ਕੌਮ ਨਾਲ ਵੀ ਇਹ ਨਾ ਉਹਦਾ ਕੇਸ ਚੱਲ ਕੇ ਫਿਰ ਉਹ ਜੱਜ ਨਾਲ ਫੈਸਲਾ ਦਿੱਤਾ ਵੀ ਉਹਨੂੰ ਹੈਂਗਅਪ ਕਰੋ ਇਹੋ ਜਿਹੇ ਬੰਦੇ। ਉਹ ਕਹਿੰਦੇ ਜੀ ਉਹਦੇ ਕਿਤੇ ਹੈ ਸੀਗਾ ਉਹਦਾ ਕੱਢਿਆ ਫੁਰਦਾ ਸੜੇ ਲੱਕੜੇ ਜਿਹੜਾ ਦੱਬਿਆ ਸੀ ਉਹਨੂੰ ਹੈਂਗ ਕੀਤਾ। ਆ ਹੈ ਉਹ ਦਿਨ ਦੂਰ ਨਹੀਂ ਹੈ ਜਦੋਂ ਪੰਜਾਬ 'ਚ ਜਿੰਨਾ ਖੂਨ ਖਰਾਬਾ ਹੋਇਆ ਇਹਨਾਂ ਕੋਲੋਂ ਬਦਲਾ ਲਿਆ ਜਾਏ, ਕਿਉਂਕਿ ਐਸੀ ਅਗਿਆਨਤਾ ਫੈਲਾ ਰਹੇ ਨੇ ਲੋਕ ਬਾਣੀ ਦੇ ਰਾਹੀਂ ਜਿਹ 'ਚੋਂ ਬੰਦਾ ਨਿਕਲ ਨਹੀਂ ਸਕਦਾ। ਬਾਣੀ ਦੇ ਆਪਣੇ ਮਤਲਬ ਆਪਣਾ ਆਪਣਾ ਮੁੱਢ ਸਭ ਨੇ ਉਹਦੇ ਮਿਹਨੇ ਵਿਗਾੜੀ ਜਾ ਰਹੇ ਨੇ। ਸੋ ਪੜ੍ਹ ਪੜ੍ਹ ਗੱਡੀ, ਜਿੰਨੀ ਪੜ੍ਹਾਈ ਇਹਨਾਂ ਜਥਿਆਂ 'ਚ ਹੋ ਰਹੀ ਹੈ, ਹੰਡ ਪਾਠ ਸਾਰੀਆਂ ਰੀਤਾਂ ਇਹਨਾਂ ਦੀਆਂ। ਔਰ ਬਾਬਾ ਨਾਨਕ ਕਹਿ ਰਿਹਾ ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀਏ ਸੌਥ, ਪੜ੍ਹ ਪੜ੍ਹ ਬੇੜੀ ਪਾਣੀ ਹੈ, ਪੜ੍ਹ ਪੜ੍ਹ ਗੱਡੀਆਂ ਖਾਦ, ਪੜ੍ਹੀਏ ਜੇਤੇ ਵਰਸ ਵਰਸ, ਪੜ੍ਹੀਏ ਜੇਤੇ ਮੌਸ, ਪੜ੍ਹੀਏ ਜੇਤੀ ਆੜ ਜਾ ਚੱਲ ਮਹੀਨਿਆਂ ਬੰਦੀ ਪੜ੍ਹੀ ਚੱਲ, ਤੂੰ ਸਾਸ ਸਾਸ ਨਾ ਖੰਡ ਪਾਠ ਕਰੀ ਚੱਲ, ਪੜ੍ਹ ਰਹੀ ਹੈ ਪੜ੍ਹੀਏ ਜੇਤੇ ਮਾ, ਪੜ੍ਹੀਏ ਜੇਤੇ ਸਾਸ, ਪੜ੍ਹੀਏ ਜੇਤੀ ਆੜ ਜਾ, ਪੜ੍ਹੀਏ ਨਾਨਕ ਲੇਖੇ ਅਨਹੀਂ ਹੱਲੀ ਨਹੀਂ ਬਸ ਐਸੇ ਲਫ਼ਜ਼ ਲਿਖੇ ਆ ਜਿਹੜੇ ਮੇਰੇ ਮੂੰਹੋਂ ਨਹੀਂ ਨਿਕਲਦੇ। ਕਹਿੰਦੇ ਜਾ ਫਿਰ ਚੱਖਣਾ ਚਾਹ ਕਰਨੀ ਕਰੀ ਚੱਲ, ਹੋਰ ਹਉਮੈ ਚੱਖਣਾ ਚਾਹ, ਹਉਮੈ ਨਹੀਂ ਗੱਲਾਂ ਲਿਖੀਆਂ, ਹਉਮੈ ਤਾਂ ਐਡਾ ਵੱਡਾ ਬ੍ਰਹਮ ਗਿਆਨ ਦਾ ਲਫ਼ਜ਼ ਹੈ, ਇਹਨਾਂ ਨੇ ਕੀ ਸਮਝਣਾ। ਉਹਨਾਂ ਨੇ ਮਹਾਰਾਜ ਨੇ ਚੱਖਣਾ ਚਾਹ ਵੀ ਲਿਖੇ, ਨਾਨਕ ਲੇਖੇ ਇੱਕ ਗੱਲ ਹੋਰ ਹਉਮੈ ਚੱਖਣਾ ਚਾਹ। ਇਹ ਸਾਡਾ ਬਾਬੇ ਦਾ ਗਿਆਨ ਹੈ, ਉਹੀ ਕਹਿ ਰਿਹਾ ਹੈ ਭਈ ਚੱਕ
ਅਵਰ ਸਿਆਣਪ ਕੇਤ ਨਾਨਕ ਨਾਮ ਸੰਭਾਲੇ ਤੂੰ, ਨਾਨਕ ਨਾਮ ਸੰਭਾਲੇ ਤੂੰ ਹੇ ਬੱਦਾ।
ਲਫ਼ਜ਼ ਸੰਭਾਲਣ ਦਾ ਹੈ, ਜਪਣ ਦਾ ਨਹੀਂ ਹੈ, ਧਿਆਉਣ ਦਾ ਨਹੀਂ ਹੈ, ਸਿਮਰਨ ਦਾ ਨਹੀਂ ਹੈ, ਇਹ ਸੰਭਾਲਣਾ ਕੀ ਹੈ? ਫਿਰ ਇਹਦਾ ਮਤਲਬ ਸੀ ਜਪਣਾ ਨਹੀਂ ਛੁੱਟਣਾ ਹਾਲੇ। ਜਿਹੜਾ ਐਡਾ ਵੱਡਾ ਬਾਬਾ ਲਿਖ ਰਿਹਾ ਵੀ ਤੂੰ ਵੱਧਾ ਮਾਇਆ ਦੇ ਵਿੱਚ ਤੇ ਤੂੰ ਛੁੱਟ ਜਾਏਗਾ, ਉਹ ਸੰਭਾਲਣ ਦੀ ਅਵਸਥਾ 'ਚ ਜਾਏਗਾ ਤਾਂ ਛੁੱਟੇਗਾ। ਜਿਸ ਲਫ਼ਜ਼ ਦਾ ਜਿੱਥੇ ਕੋਈ ਲਿਖਿਆ ਹੈ ਉਹਦਾ ਉਹ ਹੀ ਫਲ ਹੋਏਗਾ। ਜਿੱਦਾਂ ਰਾਗੀ ਸਿੰਘ ਜੀ ਅੱਜ ਮੇਰੇ ਪੁੱਤ ਦਾ ਜਨਮ ਦਿਨ ਹੈ ਅਤੇ ਮੇਰਾ ਲੰਗਰ ਹੈ ਅਤੇ ਮੈਂ ਸਾਰਿਆਂ ਨੂੰ ਸੱਦਿਆ ਟੈਲੀਫੋਨ ਕਰਕੇ ਅੱਜ ਆਇਓ ਜੀ ਤੁਸੀਂ, ਕਿਉਂਕਿ ਅੱਜ ਮੇਰਾ ਲੰਗਰ ਹੈ ਅਤੇ ਮੇਰੇ ਪੁੱਤ ਦਾ ਜਨਮ ਦਿਨ ਹੈ, ਅੱਗੇ ਪਿੱਛੇ ਪਿਛਾ ਕੇ ਨਾ ਗੁਰਦੁਆਰੇ ਹੋ, ਅੱਜ ਸਾਡਾ ਲੰਗਰ ਹੈ ਤੁਸੀਂ ਜ਼ਰੂਰ ਆਇਓ। ਅਜੇ ਫਿਰ ਰਾਗੀ ਸਿੰਘ ਨੂੰ ਇੰਸਟਰਕਸ਼ਨ ਹੁੰਦੀ ਜੀ ਮੇਰੇ ਪੁੱਤ ਦਾ ਜਨਮ ਦਿਨ ਹੈ ਤੁਸੀਂ ਆਹ ਸ਼ਬਦ ਜ਼ਰੂਰ ਪੜ੍ਹਨਾ। ਉਹ ਪੁਜਾਰੀ ਅੱਗੇ ਤਿਆਰ ਹੁੰਦੇ ਆ, ਹੋ ਬਾਜੀ ਖਸਦਾ ਉਹ ਐਸੀ ਪੋਪ ਲੀਲਾ ਤੁਰ ਰਹੀ ਹੈ ਨਾ ਗੁਰਦੁਆਰਿਆਂ 'ਚ। ਉਹ ਫਿਰ ਸ਼ਬਦ ਪੜ੍ਹਦਾ ਕਿ ਮੈਂ ਦੋ ਚਾਰ ਤਾਂ ਉਹ ਅਸੀਂ ਵੀ ਪੜ੍ਹਦੇ ਰਹੇ ਬਥੇਰਾ, ਆਹ ਵੀ ਕਿਹੜੇ ਕੱਟ ਸੀ, ਪਰ ਹੁਣ ਸਮਝ ਆਉਂਦੀ ਹੈ ਯਾਰ ਇਹ ਸ਼ਬਦ ਕਦੀ ਵਾਚਿਆ ਨਹੀਂ। ਉਹ ਸ਼ਬਦ ਇੱਥੇ ਸ਼ੁਰੂ ਹੁੰਦਾ ਜੇ ਤੂੰ ਨਾਮ ਜਪ ਗਿਆ ਨਾ ਪੁੱਤਾ ਤੈਨੂੰ ਅਸੀਸ ਕੀ ਤੂੰ ਆਪਣੇ ਪਿੱਤਰ ਤੋਰ ਲਏਗਾ। ਜਿਸ ਸਿਮਰਤ ਸਭ ਕਿਲ ਵਿਖ ਨਸੇ ਪਿਤਰੀ ਹੋਏ ਉਡਾਰੋ। ਐਡਾ ਵੱਡੀ ਚੀਜ਼ ਪਰ ਸਿਮਰਨ ਨਾ ਹੋਣੇ ਜਪਣ ਨਾ ਨਹੀਂ ਹੋਣੇ। ਅੱਜ ਦਾ ਇੱਕ ਟੋਲਾ ਤੁਰਿਆ ਉਹੀ ਜਪਣ ਨੂੰ ਵੀ ਸਿਮਰਨ ਹੀ ਕਹੀ ਜਾਂਦੇ। ਆਓ ਜੀ ਸਿਮਰਨ ਕਰੀਏ, ਕਿਉਂਕਿ ਸਿਮਰਨ ਦੇ ਫਰਵਲੇ ਲਿਖੇ ਪ੍ਰਭ ਕੇ ਸਿਮਰਨ ਗਰਭ ਨਾ ਬਸਿਆ ਪ੍ਰਭ ਕੇ ਸਿਮਰਨ। ਫਿਰ ਤੇ ਸਾਰਿਆਂ ਦੇ ਮੌਜਾਂ ਹੋ ਗਈਆਂ, ਥੋੜਾ ਜਿਹਾ ਜਪ ਕੇ ਵਾਗਰੂ ਵਾਗਰੂ ਕਰਕੇ ਤੇ ਗਲਤ ਹੈ। ਇਹੋ ਅਸੀਂ ਚੀਜ਼ ਨਿਖਾਰਨੀ ਹੈ ਗਿਆਨ ਦੇ ਰਾਹੀਂ। ਗੁਰੂਆਂ ਨੇ ਇਹੋ ਜਿਹਾ ਗਿਆਨ ਰੋਲ ਮਾਲ ਕੇ ਨਹੀਂ ਦਿੱਤਾ ਸਾਨੂੰ, ਐਨ ਕ੍ਰਿਸਟਲਾਈਜ਼ ਕਲੀਅਰ ਦਿੱਤਾ ਜਿੱਥੇ ਇੱਕ ਲਫ਼ ਦਾ ਸਾਰਾ ਉਹਦਾ ਮਤਲਬ ਇਹ ਹੋਏਗਾ। ਉਹ ਹੈ ਭਾਈ ਉਹ ਤੁੱਕ ਲਾਉਂਦੇ ਨੇ, ਉਹ ਪਹਿਲੀ ਤੁੱਕ ਹੈ ਸਿਮਰਨ ਜਾਂ ਹਰ ਸਿਮਰਨ ਭਇਆ। ਹਾਂ ਚੱਕਦੇ ਆ ਕਿਉਂਕਿ ਸਿਮਰਨ ਕਰਕੇ ਹੱਠੇ ਹੁੰਦੇ। ਉਹਨਾਂ ਦੇ ਮਹਾਂਪੁਰਖ ਨੂੰ ਇੱਥੇ ਤੱਕ ਹੀ ਪਤਾ ਵੀ ਇਹ ਸਿਮਰਨ, ਕਸੂਰ ਕਿਸੇ ਦਾ ਕੁਛ ਨਹੀਂ ਹੈ। ਗਿਆਨਹੀਣ ਅਗਿਆਨ ਪੂਜਾ ਅੰਧ ਵਰਤਾਰਾ ਭਾਵ ਸਿਮਰਨ ਦੇਖੇ ਹੋਣੇ। ਇੱਥੇ ਸੰਭਾਲਣ ਦਾ ਲਫ਼ਜ਼ ਖੋਲ੍ਹਣਾ ਸੀ, ਅੱਗੇ ਤੁਰਨਾ ਹੀ ਨਹੀਂ ਹੈ। ਅਸੀਂ ਬਾਬੇ ਨਾਨਕ ਨੂੰ ਕਹਿਣਾ ਅਸੀਂ ਗੋਡੇ ਲਾ ਕੇ ਇੱਥੇ ਹੀ ਖੜ੍ਹੇ ਹਾਂ ਸੱਟਰੀ, ਸਾਨੂੰ ਗਿਆਨ ਦੇ ਦਾ ਵੀ ਕਿ ਇੰਨੇ ਲਫ਼ਜ਼ ਕਿਉਂ ਆ ਰਹੇ ਇਹਦੇ। ਤੋ ਸਿਮਰਨ ਜਾਂ ਹਰ ਸਿਮਰਨ ਪਿਆ ਤੈਂ ਉਪਾਧ ਗਤ ਕਿੰਨੀ, ਉਹਦੇ 'ਚ ਉਪਾਧੀਆਂ ਮਨ ਦੀਆਂ ਖਤਮ ਹੋ ਜਾਂਦੀਆਂ। ਉਪਾਧੀਆਂ ਕੀ ਹੈ? ਬੁਰੇ ਖਿਆਲ ਆਉਣੇ ਬੰਦ ਹੋ ਜਾਂਦੇ ਸਿਮਰਨ ਦੇ ਵਿੱਚ। ਚਾਲਾਂਗੇ ਉੱਠ ਨਾਮ ਜਪ ਨਿਸਵਾਸਰ ਆਰਾਧ ਕਾਰਾ ਤੁਜੇ ਨਾ ਵਿਆਪੇ ਨਾਨਕ ਮਿਟੇ ਉਪਾਧ। ਐਡਾ ਫਲ ਹੈ ਸਿਮਰਨ ਦਾ ਔਰ ਸਵੇਰ ਵੇਲੇ ਦਾ ਝੁੱਟ ਲਾਉਣ ਦਾ। ਉਹ ਹੈ ਜਹਿਰ ਸਿਮਰਨ ਪਿਆ ਤੈਂ ਉਪਾਧ ਗਤ ਕਿੰਨੀ, ਅੱਗਾ ਜਿਹੜਾ ਲਫ਼ਜ਼ ਉਹ ਕੋਈ ਫਸਾਮ ਦਾ ਨਹੀਂ, ਉਹ ਵੱਡੇ ਭਾਗ ਸਿਮਰਨ ਤੇ ਬਹੁਤ ਵੱਡਾ ਵੱਡ ਭਾਗੀ ਹਰ ਜਪਨਾ। ਫਿਰ ਹੋਰ ਕੀ ਹੈ? ਗੁਰ ਨਾਨਕ ਗੁਰ ਇਹ ਮਤ ਦੀਨੀ ਸਿਮਰਨ ਕਰਕੇ ਕਿ ਜਪ ਹਰ ਭਾਗ ਜਲ ਤਰਨ ਨਾ। ਇਹਨਾਂ ਨੂੰ ਸਮਝ ਕੇ ਸਾਰੀ ਦੁਨੀਆ ਸਿਮਰਨ ਕਰੋ ਜੀ, ਸਿਮਰਨ ਕਰੋ, ਸਾਰਾ ਸਾਡੀ ਜ਼ਬਾਨ ਕਲਟੀਵੇਟ ਹੋ ਗਈ। ਕਿਉਂਕਿ ਸਾਡੇ ਕੋਲ ਅਸੀਂ ਕਦੀ ਸਿੱਖਿਆ ਹੀ ਨਹੀਂ ਵੀ ਕਦੀ ਬਾਬੇ ਦੇ ਬਾਣੀ ਨੂੰ ਇਹਨੂੰ ਟਾਈਮ ਦੇ ਦਈਏ। ਉਹ ਤਾਂ ਸਾਰੀ ਕਲਿਆਣ ਤੇ ਮਹਾਂਪੁਰਖ ਨੇ ਕਰ ਦੇਣੀ, ਬਾਣੀ ਸਮਝਣ ਦੀ ਕੀ ਲੋੜ? ਉੱਥੇ ਜਿਹੜੇ ਭਾਂਡੇ ਮਾਂਜਲੇ ਸਾਰੇ, ਮੈਂ ਇੰਟਰਸਟਿੰਗ ਗੱਲ ਦੱਸਦਾ, ਕੱਲ੍ਹ ਪਰਸੋਂ ਕੱਲ੍ਹ ਅਸੀਂ ਆ ਰਿਹਾ, ਮੈਂ ਸ਼ੁਕਰ ਕਰਦਾ ਵੀ ਕਮ ਸੇ ਕਮ ਸਿੱਖਾਂ ਦੇ ਵਿੱਚ ਥੋੜ੍ਹੀ ਜਿਹੀ ਹੁਣ ਵਿਵੇਕ ਬੁੱਧੀ ਆ ਰਹੀ ਹੈ। ਅਸੀਂ ਸੱਚ ਪੁੱਛਾਂ ਅਸੀਂ ਸ਼ਰਮਿੰਦੇ ਹੋ ਗਏ। ਸਾਡੇ ਨਾਲ ਦੇ ਇੱਕ ਸਾਥੀ, ਉਹ ਕਾਰ 'ਚ ਇੱਕ ਬੀਬੀ ਬੈਠੀ ਸਾਡੇ ਨਾਲ, ਅਤੇ ਉਹ ਕਹਿ ਰਹੀ ਜੀ ਮੈਂ ਵੀ 30 ਸਾਲ ਐਵੇਂ ਗੁਆਰੇ ਜਾ ਕੇ ਬੜੀ ਸੇਵਾ ਕੀਤੀ ਫਲਾਨੇ ਥਾਂ, ਅਤੇ ਉਹ ਦੂਸਰੇ ਸਿੱਖ ਨਾਲ ਸਾਰਾ ਪਾਲੇ ਕਹਿੰਦੇ ਭੈਣ ਜੀ ਸੇਵਾ ਕੀਤੀ ਸੀ ਕਿ ਭਾਂਡੇ ਮਾਂਜੇ ਸੀ? ਉਹ ਸਾਡੇ 'ਤੇ ਕੰਨ ਖੜੇ ਹੋ ਗਏ। ਉਹ ਕਹਿੰਦਾ ਸੇਵਾ ਤਾਂ ਨਾਮ ਹਮਾਰੇ ਗੁਰ ਕੀ ਸੇਵ, ਤੁਸੀਂ ਭਾਂਡੇ ਮਾਂਜੇ ਹੋਣੇ। ਅਸੀਂ ਕਿਹਾ ਅੱਗੇ ਤੂੰ ਕਦੀ ਦੇਖ, ਸਾਨੂੰ ਬਾਣੀ ਦੀ ਟਰਮਨੋਲੋਜੀ ਸੇਵਾ ਕਿਸੇ ਲੇਖੇ ਨਹੀਂ ਹੈ। ਭਾਵੇਂ ਕੁਛ ਕਰ ਲਓ, ਸੇਵਾ ਹੈ ਹੀ ਨਾਮ ਜਪਣਾ। ਜਿਹੜਾ ਨਾਮ ਜਪੋਗੇ ਅਗਲੀ ਦਰਗਾਹ ਤੱਕ ਜਾਏਗਾ, ਇਹ ਕਰਮ ਕਾਂਡ ਹੈ। ਮਤ ਇਹਦੇ 'ਤੇ ਟਾਈਮ ਜ਼ਾਇਆ ਕਰੋ, ਲੇਕਿਨ ਸਾਡੇ ਜਿੰਨੇ ਡੇਰੇ ਜਿੰਨੇ ਸਾਹ ਜਿੰਨੇ ਸਿੱਖ ਹੈ ਸਾਨੂੰ ਇਹ ਸੇਵਾ 'ਚ ਝੁੰਕੀ ਜਾਂਦੀ, ਸੇਵਾ ਨਹੀਂ ਹੈ। ਇਸੇ ਤਰ੍ਹਾਂ ਸਿਮਰਨ ਨਹੀਂ ਹੈ, ਇਹ ਜਿਹੜਾ ਹੈ ਬਾਣੀ ਸਿਰਫ ਨਾਮ ਦਾ ਗਾਉਣਾ ਹੈ। ਆਂਦਿਨ ਗਾਵਾ ਇੱਕੋ ਨਾਮ ਮੁਬਾਰਕ ਹੈ, ਲੇਕਿਨ ਇਹਨੂੰ ਸਿਮਰਨ ਨਹੀਂ ਕਹਿ ਸਕਦੇ। ਸਿਮਰਨ ਕਦੋਂ ਆਉਂਦਾ ਅਸੀਂ ਹੁਣੇ ਕਰਦੇ, ਅਤੇ ਸੰਭਾਲਣਾ ਕਦੋਂ ਆਉਂਦਾ ਹੈ ਅਸੀਂ ਬਾਣੀ ਰਾਹੀਂ ਐਨ ਸਾਫ਼ ਕਰ ਦਾਂਗੇ, ਤਾਂ ਕਿ ਗਾਂ ਲਈ ਸਾਨੂੰ ਸਦਾ ਲਈ ਗਾਈਡਲਾਈਨ ਬਣ ਜਾਏ। ਜਿਹੜਾ ਜੇ ਸਿਮਰਤ ਸਭ ਕਿਲ ਵਿਖ ਨਾਸੇ ਪਿੱਤਰੀ ਹੋਏ ਉਡਾਰੋ, ਆਪਣੇ ਜਿਹੜੇ ਐਨਸੈਸਟਰਸ ਤੇਰੇ ਮਰ ਚੁੱਕੇ ਆ ਪਹਿਲਾਂ, ਉਹਨਾਂ ਦੀਆਂ ਰੂਹਾਂ ਵੀ ਤੂੰ ਮੁਕਤ ਕਰ ਸਕਦਾ। ਪਿੱਤਰੀ ਹੋਏ ਉਡਾਰੋ, ਪਰ ਤੈਨੂੰ ਇੱਕ ਕੰਮ ਕਰਨਾ ਪੈਣਾ, ਤੈਨੂੰ ਜਪਣਾ ਪੈਣਾ। ਉਹ ਜਿਹੜਾ ਜਪਣਾ ਹੈ ਨਾ, ਉਹ ਸਿਮਰਨ 'ਚ ਬਦਲ ਜਾਣਗਾ। ਸੋ ਹਰ ਹਰ ਤੁਮ ਸਦ ਹੀ ਜਪੋ, ਔਰ ਫਿਰ ਇੰਨਾ ਜਪ ਵੀ ਅੰਤ ਨਾ ਛੱਡ ਜਾ, ਕਾ ਅੰਤ ਨਾ ਪਾਰੋ, ਫਿਰ ਤੈਨੂੰ ਸੀਸ ਮਿਲੇਗੀ ਪੂਤਾ। ਉਹ ਜਿਹੜਾ ਗੁਰਦੇਵ ਮਾਤਾ ਗੁਰਦੇਵ ਪਿਤਾ ਉਹਦੇ ਨੂੰ ਸੀਸ ਮਿਲੂਗੀ, ਪਰ ਫਿਰ ਅੱਗੇ ਕੰਡੀਸ਼ਨ ਲਾਤੀ ਰਹਾ ਉਹ 'ਚ, ਪੂਤਾ ਮਾਤਾ ਕੀ ਸੀਸ ਨਿਮਕ ਨਾ ਬਿਸਰੋ ਤੁਮ ਕੋ। ਇੱਥੇ ਸਿਮਰਨ ਨਹੀਂ ਹੈ, ਜਿਹੜਾ ਜਪਣਾ ਹੈ ਨਾ ਉਹ ਨਾ ਤੈਨੂੰ ਬਿਸਰ ਜਾ ਕੇ ਦੇ। ਨਿਮਖ ਨਾ ਬਿਸਰੋ ਤੁਮ ਕੋ ਹਰ ਹਰ, ਸਦਾ ਭਜਨ ਕਰਦਾ ਰਹਿ ਇਸ ਤਰ੍ਹਾਂ ਹਰ ਹਰ ਜਪ ਕੇ। ਅਸੀਂ ਗੁਰੂ ਗੁਰੂ ਜਪਣਾ ਹੈ। ਸੋ ਜਿਸ ਸਿਮਰਤ ਸਭ ਕਿਲ ਵਿਖ ਨਾਸੇ ਪਿਤਨੀ ਹੋਏ ਉਧਾਰੋ, ਸੋ ਹਰ ਹਰ ਤੁਮ ਸਦ ਹੀ ਜਪੋ ਦਾ ਲਫ਼ਜ਼। ਪਹਿਲਾਂ ਜਪਣ ਦੀ ਸਟੇਜ ਹੈ, ਜਪਦੇ ਜਪਦੇ ਭਾਵੇਂ ਮਨ ਲੱਗੇ ਨਾ ਲੱਗੇ, ਕੁਛ ਨਾ ਹੋਏ ਦਾ ਬੜਾ ਫਾਇਦਾ, ਕਿਉਂਕਿ ਤੁੱਕ ਲਿਖੀ ਹੈ। ਸੋ ਐਸਾ ਹਰਨਾਮ ਜਪੀਏ ਮਨ ਮੇਰੇ ਜੋ ਅੰਤੀ ਅਵਸਰੇ ਉੱਥੇ ਉਹਨਾਂ ਨੇ ਉੱਥੇ ਅਸੀਂ ਕਹਿਣਾ ਤੁਸੀਂ ਲਿਖਿਆ ਹੀ ਨਹੀਂ ਵੀ ਮਨ ਲੱਗੇ ਨਾ ਲੱਗੇ ਲੱਗ ਲਾ ਜਿਹੜਾ ਆਖੀ ਉਹ 'ਚ ਵੀ ਨਹੀਂ ਲਿਖਿਆ ਮਨ ਲੱਗੇ ਇਹ ਪਹਿਲੀ ਪੌੜੀ ਹੈ ਨਹੀਂ ਲੱਗਣਾ ਮਨ ਜੇ ਮਨ ਹੀ ਲੱਗ ਗਿਆ ਖੇਲ ਖਤਮ ਹੋ ਗਈ ਇਹ ਜਪ ਜਪ ਕੇ ਹੀ ਨਾ ਮਨ ਲੱਗਣਾ ਜਾਸ ਜਪਤ ਪਾਪਦਾ ਜਾਏ ਧਾਵਤ ਮਨੁਆ ਆਵੇ ਠਾ ਹਰ ਜਪੇ ਮਾਨ ਧੀਰੇ ਧੀਰੇ ਜਿਹਨੂੰ ਆਉਣੀ ਹੀ ਜਪ ਜਪ ਕੇ ਹੈ ਇਹ 'ਚ ਪਾਰਸ ਕਲਾ ਹੈ ਇਹ ਐਵੇਂ ਨਹੀਂ ਹੈ ਫੋਕੇ ਲਫ਼ਜ਼ ਇਹਨਾਂ ਲਫ਼ਜ਼ਾਂ ਨਾਲ ਹੀ ਉਹ ਦੁਨੀਆ ਬਣਾ ਛੱਡਦਾ ਅਤੇ ਧਾ ਛੱਡਦਾ ਫੜ ਕੇ ਐਡੀ ਤਾਕਤ ਹੈ ਇਸ ਸ਼ਬਦ 'ਚ ਤੋ ਪਹਿਲਾਂ ਜਪਣਾ ਹੈ ਸ਼ਬਦ ਦਾ ਜੇ ਮਨ ਚਿੱਤ ਦੀ ਲਾ ਕੇ ਜਪੀਏ ਫਿਰ ਕਾਨੜੇ ਦੀ ਵਾਰ 'ਚ ਡੈਫੀਨੇਸ਼ਨ ਦੇ ਦਿੱਤੀ ਮਹਾਰਾਜ ਮਹੱਲੇ ਚੌਥੇ ਨਾਂ ਜਨ ਨਾਨਕ ਨਾਮ 'ਤੇ ਆਇਆ ਧਿਆਉਣ ਕਦੋਂ ਹੁੰਦਾ ਹੈ ਜਪਣ ਤੋਂ ਬਾਅਦ ਜਨ ਨਾਨਕ ਨਾਮ 'ਤੇ ਆਇਆ ਗੁਰਬਚਨੇ ਜਪਿਓ ਮਨੇ ਚੀਤੇ ਮਨ ਚਿੱਤ ਲਾ ਕੇ ਜਪਣਾ ਉਹ ਧਿਆਉਣ 'ਚ ਬਦਲ ਜਾਣਾ ਹੈ ਜਿਹੜਾ ਧਿਆਉਣਾ ਹੈ ਉਹ ਸਿਮਰਨ 'ਚ ਬਦਲ ਜਾਣਾ ਹੈ ਉਹ ਸਿਮਰਨ ਵੇਲੇ ਵੀ ਜਪਣਾ ਨਹੀਂ ਛੱਡ ਦੇਣਾ ਪ੍ਰਹਿਲਾਦ ਦੀ ਅਵਸਥਾ ਲਈ ਕਬੀਰ ਸਾਹਿਬ ਸ਼ਬਦ ਦਿੰਦੇ ਨੇ ਰਾਮ ਨਾਮ ਜਪਵੋ ਕਰਾ ਹਿਰਦੇ ਹਰ ਜੀ ਕੋ ਸਿਮਰਨ ਧਰੈ ਸਿਮਰਨ ਹਿਰਦੇ 'ਚ ਹੈ ਜਪਣਾ ਜੀਭ ਨਾਲ ਹੈ ਇਹ ਤਿੰਨੇ ਅਵਸਥਾ ਇਕੱਠੀਆਂ ਚੱਲਦੀਆਂ ਰਹਿਣੀਆਂ ਸਰਵਣੀ ਸੁਣੀਏ ਰਸਨਾ ਗਾਈਏ ਹਿਰਦੇ 'ਤੇ ਆਈਏ ਸੋਈ ਸਾਰੀਆਂ ਅਵਸਥਾ ਅਖੀਰ ਤੱਕ ਇਕੱਠੀਆਂ ਜਾਂਦੀਆਂ ਹੈ ਤੋ ਜਿਹੜਾ ਸਿਮਰਨ ਹੈ ਇਹ ਅੰਦਰ ਹਿਰਦੇ 'ਚ ਹੈ ਉਹਦੇ ਲਈ ਲਿਖਿਆ ਪ੍ਰਭ ਕੇ ਸਿਮਰਨ ਗਰਭ ਨਾ ਵਸਾਇਆ ਪ੍ਰਭ ਜਦੋਂ ਸਿਮਰਨ ਦੀ ਹਾਲਤ ਹੋ ਜਾਏਗੀ ਫਿਰ ਤੈਨੂੰ ਗਰਭ ਜੂਨੀ ਨਹੀਂ ਪੈ ਸਕਦੀ ਸੋ ਪਹਿਲਾਂ ਜਪਣਾ ਹੈ ਫਿਰ ਧਿਆਉਣਾ ਹੈ ਫਿਰ ਸਿਮਰਨ ਹੈ ਸਿਮਰਨ ਕਰਦੇ ਕਰਦੇ ਅੰਦਰੋਂ ਉਹਦੇ ਦਰ 'ਤੇ ਪਹੁੰਚ ਜਾਂਦਾ ਬੰਦਾ ਉੱਥੇ ਜਾ ਕੇ ਮਨ ਬੈਠ ਜਾਂਦਾ ਉੱਥੇ ਸੰਭਾਲਣ ਹੋ ਜਾਂਦਾ ਰੋਜ਼ ਪੜ੍ਹਦੇ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿੱਤ ਬਹਿ ਸਰਬ ਸੰਭਾਲੇ ਉਸ ਵੇਲੇ ਸੰਭਾਲਣ ਦੀ ਅਵਸਥਾ ਸਾਰੀ ਉੱਥੇ ਜਾ ਕੇ ਮਨ ਬੈਠ ਜਾਂਦਾ ਹੈ ਉਹਦਾ ਅੰਦਰ ਹੀ ਦਰ ਖੁੱਲ੍ਹ ਜਾਂਦਾ ਇਸ ਘਰ ਦੇ ਵਿੱਚ ਉੱਥੇ ਜਾ ਕੇ ਮਨ ਖੜਾ ਬਹਿ ਜਾਂਦਾ ਹੈ ਉੱਥੇ ਬਹਿ ਲਿਖਿਆ ਜੀ ਉੱਥੇ ਅਕਾਲ ਪੁਰਖ ਬੈਠਾ ਹੈ ਉਹ ਸਾਰਿਆਂ ਨੂੰ ਸੰਭਾਲ ਰਿਹਾ ਠੀਕ ਹੈ ਦੱਸੀ ਚਲੋ ਮਤਲਬ ਇਹ ਸਾਰੇ ਪਰ ਬਾਣੀ ਰਾਹੀਂ ਇਹ ਮਤਲਬ ਨਹੀਂ ਸਿੱਧ ਹੁੰਦੇ ਬਾਣੀ ਦੋ ਉਹ ਸੰਭਾਲਣ ਦੀ ਅਵਸਥਾ ਹੈ ਸੰਭਾਲਣ ਦੀ ਅਵਸਥਾ ਕੀ ਹੈ ਜਿਹੜਾ ਇੱਥੇ ਲਫ਼ਜ਼ ਆਇਆ ਹੈ ਨਾਨਕ ਨਾਮ ਸੰਭਾਲੇ ਤੂੰ ਉਦੋਂ ਜਾ ਕੇ ਛੁੱਟਦਾ ਹੈ ਮਾਇਆ ਤੋਂ ਸੰਭਾਲਣਾ ਕੀ ਹੈ ਉਦੋਂ ਖੱਪਰ ਪੰਜ ਫੁੱਟ ਟੋਪੀ ਬਾਬੇ ਨਾਨਕ ਨੂੰ ਸਿੱਧ ਪੁੱਛਦੇ ਨਾਨਕ ਤੇਰਾ ਖੱਪਰ ਕਿੱਥੇ ਹੈ ਸਾਡੇ ਤੇ ਰਿਵਾਜ਼ ਆ ਸਰਵਲੋਹ ਦਾ ਗੜਵਾ ਫੜਨਾ ਹਰ ਸਿੰਘ ਨਹੀਂ ਹੈ ਜਿਹਦੇ ਕੋਲ ਸਰਵਲੋਹ ਦਾ ਗੜਵਾ ਨਾ ਹੋਵੇ ਉਹ ਜੋਗੀ ਉਹ ਨਹੀਂ ਹੈ ਜਿਹਦੇ ਕੋਲ ਮੰਗਣ ਵਾਲਾ ਖੱਪਰ ਨਾ ਹੋਵੇ ਖੱਪਰ ਹੁੰਦਾ ਨਾ ਉਹ ਕਹਿੰਦੇ ਤੇਰਾ ਖੱਪਰ ਕਿੱਥੇ ਤੂੰ ਜੋਗੀ ਨਹੀਂ ਹੈ ਤੂੰ ਲੱਗਦਾ ਬੜਾ ਚੰਗਾ ਐਡਾ ਵੱਡਾ ਤੂੰ ਬੰਦਾ ਉਹ ਹੀ ਗਿਆ ਸਾਨੂੰ ਸਾਰਿਆਂ ਨੂੰ ਤੇਰਾ ਖੱਪਰ ਕਿੱਥੇ ਹੈ ਉਹਨਾਂ ਦੇ ਭਾਣੇ ਵੀ ਸਾਡੇ ਅਖੰਡ ਕੀਰਤਨੀ ਜਥੇ ਦਾ ਮੈਂਬਰ ਹੈ ਉਹ ਕਹਿੰਦੇ ਤੇਰੇ ਖੱਪਰ ਕਿੱਥੇ ਫਿਰ ਕਹਿਣ ਲੱਗਿਆ ਕਿ ਤੇਰਾ ਟੋਪੀ ਕਿੱਥੇ ਖੱਪਰ ਟੋਪੀ ਮੁੰਦਰਾਂ ਸਾਰੀਆਂ ਨਿਸ਼ਾਨੀਆਂ ਸਾਡੇ ਜੋਗ ਦੀਆਂ ਤੂੰ ਕਿੱਥੋਂ ਆ ਗਿਆ ਤੇਰੇ ਕੋਲ ਕੀ ਹੈ ਕਹਿੰਦਾ ਮੇਰੇ ਕੋਲ ਖੱਪਰ ਹੈਗਾ ਬਾਬਾ ਨਾਨਕ ਬੜਾ ਕਮਾਲ ਦਾ ਡਰਾਮੈਟਿਕ ਵੇਚ ਉਹਨੇ ਜਵਾਬ ਦਿੱਤਾ ਕਹਿੰਦਾ ਮੇਰਾ ਖੱਪਰ ਹੈਗਾ ਪਰ ਮੇਰੇ ਅੰਦਰ ਹੈ ਖੱਪਰ ਕਹਿੰਦਾ ਉਹ ਮੂਧਾ ਪਏ ਹੈ ਕਹਿੰਦੀ ਉਹ ਮੂਧਾ ਵੈ ਮੂਧੇ ਚੀਜ਼ 'ਚ ਤਾਂ ਕੋਈ ਚੀਜ਼ ਪੈਂਦੀ ਨਹੀਂ ਕਹਿੰਦੀ ਹਾਂ ਜਦੋਂ ਉਹ ਸਿੱਧਾ ਹੋ ਗਿਆ ਨਾ ਉਹ 'ਚ ਰੱਬ ਨੇ ਖੈਰ ਪਾ ਦੇਣੀ ਮੈਂ ਘਰ ਘਰ ਨਹੀਂ ਮੰਗਣ ਜਾਂਦਾ ਮੇਰਾ ਜਿਹੜਾ ਖੱਪਰ ਅੰਦਰ ਹੈ ਉਹ ਮੂਧਾ ਹੈ ਜਦੋਂ ਉਹ ਸਿੱਧਾ ਹੋ ਗਿਆ ਉਹ 'ਚ ਰੱਬ ਨੇ ਖੈਰ ਪਾਉਣੀ ਆ ਮੈਂ ਕਿਸੇ ਕੋਲੋਂ ਮੰਗਣਾ ਨਹੀਂ ਹੈ ਉਂਦੋ ਖੱਪਰ ਉਹ ਹੈ ਕਮਲ ਊਂਦ ਕਮਲ ਵਿਕਸਾਇਆ ਜਿਹੜਾ ਅੰਦਰ ਕਮਲ ਹੈ ਧੁਨੀ ਦੇ ਲਾਗੇ ਸਪਿਰਚੁਅਲ ਚੀਜ਼ ਉਹ ਜਦੋਂ ਸਿੱਧਾ ਹੋ ਗਿਆ ਉਹਦੇ 'ਚ ਹੀ ਰੇਸ ਜੋਤ ਉਹਦੇ 'ਚ ਹੀ ਖੁਸ਼ਬੋ ਔਰ ਉਹਦੇ 'ਚ ਹੀ ਧੁੰਨ ਉੱਠਦੀ ਹੈ ਹਿਰਦੇ ਹਰ 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 ਧੋਨੇ ਉਪਜੇ ਇਹ ਤਿੰਨ ਚੀਜ਼ਾਂ ਇਕੱਠੀਆਂ ਉੱਠਦੀਆਂ ਪ੍ਰਕਾਸ਼ ਧੁੰਨ ਔਰ ਖੁਸ਼ਬੋ ਸੋ ਗੁਰ ਪਰਮਨ ਕਹੀਏ ਬਾਸਮਤੀ ਦੇ ਚੌਲਾਂ ਵਰਗੀ ਖੁਸ਼ਬੋ ਆਉਂਦੀ ਜਿਨ੍ਹਾਂ ਨੇ ਚੱਖੀ ਹੈ ਸਾਨੂੰ ਹੱਡ ਬੀਤੀਆਂ ਦੱਸ ਗਏ ਨੇ ਇਸ ਕਰਕੇ ਐਡੀ ਆਹ ਖੁਸ਼ਬੋ ਸਾਰੀਆਂ ਔਰ ਜਿਨ੍ਹਾਂ ਦੇ ਕੋਲ ਖੁਸ਼ਬੋ ਆਉਂਦੀ ਹੈ ਉਹਨਾਂ ਨੂੰ ਪਤਾ ਨਹੀਂ ਲੱਗਦਾ ਚਾਰ ਚਾਰ ਵਿਹੜੀਆਂ ਤੱਕ ਦੂਰਾਂ ਘਰਾਂ ਤੱਕ ਦੁਨੀਆ ਭੱਜੀ ਆਉਂਦੀ ਹੈ ਇੱਥੇ ਚੰਬੇਲੀ ਕਿੱਥੇ ਖਿੜ ਗਈ ਵਾਗ ਝੂਠੀਆਂ ਨਹੀਂ ਆ ਹੱਡ ਬੀਤੀਆਂ ਚੀਜ਼ਾਂ ਸਾਨੂੰ ਦੱਸਣ ਡਏ ਨੇ ਵਰਤ ਰਹੀਆਂ ਨੇ ਇਸ ਕਰਕੇ ਅੰਦਰ ਜਿਹੜਾ ਖੱਪਰ ਹੈ ਉਹਨੂੰ ਕਮਲ ਨੂੰ ਕਿਹਾ ਊਂਦ ਕਮਲ ਬਿਗ ਸਾਇਆ ਇਹ ਕਮਲ ਉਲਟਾ ਹੈ ਔਰ ਇਹਦਾ ਨਿਸ਼ਾਨ ਹਾਲੀ ਤੱਕ ਮੰਦਰਾਂ ਦੇ ਉੱਤੇ ਉਹ ਜਿਹੜੇ ਪੱਤੇ ਜਿਹੇ ਬਣਾ ਕੇ ਗੁੰਬਦ ਦੇ ਉੱਤੇ ਮੂਧਾ ਮਾਰਿਆ ਹੁੰਦਾ ਨਾ ਫੁੱਲ, ਇਹ ਉਹੀ ਚੀਜ਼ ਹੈ। ਬਾਬਾ ਕਹਿੰਦਾ ਮੇਰਾ ਖੱਪਰ ਉਹ ਅੰਦਰ ਕਮਲ ਨੂੰ ਸਿੱਧਾ ਕਰਨਾ ਹੀ ਸਾਰੀ ਖੇਡ ਹੈ। ਕਹਿੰਦੇ ਤੇਰੀ ਟੋਪੀ, ਕਹਿੰਦਾ ਮੇਰੀ ਆਤਮਾ ਹੀ ਟੋਪੀ ਹੈ, ਆਤਮਾ ਉੱਚੇ ਥਾਂ ਮੇਰੀ ਟੋਪੀ ਉਹ ਹੈ। ਪੰਚ ਪੂ ਪੰਚ ਉਹਦੋ ਖੱਪਰ, ਪੰਚ ਪੂ ਟੋਪੀ, ਕਾਇਆ ਕੜਾ ਸਨ, ਮਨ ਜਾ ਗੋਟੀ, ਸਤ ਸੰਤੋਖ ਸੰਜਮ ਹੈ ਨਾਲੇ, ਨਾਨਕ ਗੁਰਮੁਖ ਨਾਮ ਸੰਭਾਲੇ, ਨਾਨਕ ਨਾਮ ਸੰਭਾਲੇ। ਕਹਿੰਦੇ ਨਾਨਕ ਤੇਰਾ ਖੱਪਰ ਤੇ ਸੁਣ ਲਿਆ, ਟੋਪੀ ਵੀ ਪੰਜ ਪੂ ਆਟਾ, ਤੂੰ ਲਗੋਟੀ ਕਿਉਂ ਨੀ ਬੰਨਦਾ? ਸਾਡੇ ਧੂਣੀਆਂ ਸੇਕ ਸੇਕ ਕੇ ਐਨ ਅਸੀਂ ਕੱਸ ਕੇ ਰੱਖਦੇ ਸਰੀਰ ਨੂੰ, ਸਰੀਰ ਕੱਸਿਆ ਜਾਂਦਾ ਹੈ, ਸਾਰੇ ਪਿੰਡ ਦਾ ਬਾਲਣ ਫੂਕ ਦੇਣਾ। ਉਹ ਸਾਧੂਆਂ ਨੇ ਆਣ ਕੇ ਲੀਤਾ ਵੀ ਪਿੰਡਾਂ ਥਾਂ ਧੂਣੀਆਂ ਤੋਣ ਵਾਲੇ ਆਉਂਦੇ, ਸਾਡਾ ਨਾਨਾ ਨਾਨਾ ਦੁਆਰੇ ਹੋ ਗਿਆ ਉਹ ਸਾਧੂ ਦੇ, ਕਿਤੇ ਪੈਨਸ਼ਨ ਉਹ ਵਾਪਸ ਆਇਆ ਜਿਸ ਵੇਲੇ, ਤਾਂ ਅੱਗੇ ਸਾਧੂ ਬੈਠਾ ਇੱਕ, ਅਤੇ ਉਹ ਧੂਣੀਆਂ ਤਾ ਕੇ ਮਾਰ ਗੀਰਿਆਂ ਦੀਆਂ ਪਾਤੀਆਂ, ਸਾਰੀ ਰਾਤ ਉਹਦਾ ਧੂਣਾ ਚੱਲਣਾ, ਅਤੇ ਉਹ ਉੱਥੇ ਧੂਣੇ 'ਚ ਸਾਰੀ ਰਾਤ ਬੈਠਣ। ਕਹਿੰਦਾ ਨਾਨਾ, ਕਹਿੰਦਾ ਇਹਨੂੰ ਮੂਰਖ ਨੂੰ ਕਹੋ ਧਾਰੀਵਾਲ ਤੂੰ ਦੋ ਕੰਬਲ ਲੈ ਰਹੇ, ਸਾਰੀ ਰਾਤ ਆਰਾਮ ਨਾਲ ਕੱਟੇ ਧਾਰੀਵਾਲ ਦੇ ਕੰਬਲਾਂ 'ਚ, ਕੀ ਸਾਰੇ ਸਾਰੇ ਪਿੰਡ ਦਾ ਬਾਲਣ ਫੂਕ ਸਿੱਟਿਆ ਇਹਨੇ। ਮਤਲਬ ਉਹ ਆਮ ਲੋਕ ਜਿਹੜੇ ਸੋਚਵਾਨ ਹੁੰਦੇ ਆ ਉਹ ਇਸ ਚੀਜ਼ 'ਤੇ ਕਟਾਕਸ਼ ਕਰਦੇ ਆ, ਪਰ ਬੀਬੀਆਂ ਨੇ ਜਾ ਕੇ ਸਵਾਹ ਲੈਣੀ ਹੈ, ਉਹ ਕਾਬੂ ਹੋ ਗਿਆ ਬੀਬੀਆਂ। ਉਹ ਨਾਨਾ ਕਹਿੰਦਾ ਇਹਨਾਂ ਨੂੰ ਰੱਸੇ ਪਾਓ ਬੀਬੀਆਂ ਨੂੰ, ਇਹਨੂੰ ਇਹਨੂੰ ਕਹੇ ਇਹਨੂੰ ਸਾਨ ਨੂੰ ਕਹੋ ਸਾਰੀ ਪਿੰਡ ਦਾ ਬਾਲਣ ਫੂਕ ਸੁੱਟਿਆ, ਧਾਰੀਵਾਲ ਲੱਗ ਗਏ ਆ ਕੰਬਲ, ਉਹਦੇ 'ਚ ਕੰਬਲ ਬੜੇ ਮਸ਼ਹੂਰ ਆ, ਧਾਰੀਵਾਲ ਦਾ ਕੰਬਲ ਹੈ, ਆਰਾਮ ਨਾਲ ਦੋ ਕੰਬਲ ਲੈ ਕੇ ਰਾਤ ਕੱਟੇ, ਕੀ ਇਹ ਪਖੰਡ ਬਣਾਏ। ਸੋ ਇਹ ਕਾਇਆ ਨੂੰ ਕੱਸ ਕੇ, ਥੋੜ੍ਹੇ ਜਿਹੇ ਸਰਦੀ ਸੀ ਅਸੀਂ ਰਾਤੀ ਗੀਠੀ ਲਾਈ, ਵਾਕਿਆ ਹੀ ਬੜਾ ਸਵਾਦ ਆਉਂਦਾ ਅੱਗ ਗਿਆ। ਸੋ ਉਹ ਕਹਿੰਦਾ ਤੁਸੀਂ ਤੂੰ ਕਾਇਆ ਕਿੱਦਾਂ ਕਰ ਸਕਦਾ ਬਗੈਰ ਧੋਣੀ ਤੋਂ, ਔਰ ਤੂੰ ਜਗੋਟੀ ਨਹੀਂ ਤੇਰਾ ਮਾਂ ਤੂੰ ਲਗੋਟੀ ਨਹੀਂ ਪਾਈ? ਆਹ ਕਈ ਕਹਿੰਦੇ ਨੇ ਤੁਸੀਂ ਕਿਸ਼ਹਿਰਾ ਨਹੀਂ ਪਾਉਂਦੇ, ਬਾਬਾ ਨਾਨਕ ਕਹਿੰਦਾ ਮੈਂ ਮਨ ਦਾ ਹੀ ਕਿਸ਼ਹਿਰਾ ਪਾਇਆ। ਆ ਦੇਖੋ ਤੁਸੀਂ ਉਹ ਜਗੋਟੀ ਸੀ, ਜੰਗੋਟੀ ਤਾਂ ਕਹਿੰਦੇ ਆ ਜੰਗਾਂ ਨੂੰ, ਜਿੱਦਾਂ ਹਨੂਮਾਨ ਦਾ ਕੱਛਾ ਹੁੰਦਾ ਨਾ ਜੰਗਾਂ ਤੱਕ, ਇਹ ਸਾਡਾ ਇਹ ਜਿਹੜਾ ਪੱਟਾਂ ਦੇ ਉੱਤੇ ਚੀਜ਼ ਆਵੇ ਉਹ ਜੰਗ, ਆ ਜੰਗ ਹੁੰਦੇ ਆ ਉਹਦੇ ਤੱਕ ਜਿਹੜਾ ਆ ਰਿਹਾ ਉਹ ਜੰਗੋਟੀ। ਉਹਦੋ ਖੱਪਰ ਪੰਜ ਫੁੱਟ ਟੋਪੀ ਕਾਣਾ ਕੜਾਸਨ ਮਨ ਜਾ ਗੋਟੀ, ਕਹਿੰਦਾ ਮੈਂ ਆਪਣੇ ਮਨ ਨੂੰ ਕਾਬੂ ਰੱਖਦਾ, ਕੀ ਮਜ਼ਾਰ ਮਨ ਜਿਹੜਾ ਮੇਰੀ ਮਰਜ਼ੀ ਤੋਂ ਬਗੈਰ ਕਿਤੇ ਕੋਈ ਸ਼ਖਸ ਦੇ ਜਾਂ ਕੋਈ ਬੁਰੇ ਖਿਆਲ ਸੋਚਦਾ, ਮੈਂ ਮਨ ਦੀ ਜਗੋਟੀ ਪਾਈ, ਮੈਂ ਸਾਰੇ ਸਰੀਰ ਨੂੰ ਮਨ ਦੇ ਹਿਸਾਬ ਨਾਲ ਕੱਸਿਆ ਵੀ ਕੀ ਮਜ਼ਾਰ ਹੈ, ਕੋਈ ਹੱਥ ਕੋਈ ਮੇਰੀ ਨਿਗਾਹ ਕੋਈ ਉੱਧਰ ਉੱਧਰ ਮੇਰੇ ਸਰੀਰ ਦੀ ਕੋਈ ਐਸੀ ਵਿਚਾਰ ਚਲੇ ਜਾਣ, ਮੈਂ ਆਪਣਾ ਮਨ ਹੈ ਉਹ ਜਗੋਟੀ ਪਾਈ ਹੈ ਮਨ ਦੀ। ਹੁਣ ਇਹ ਬਾਬੇ ਨਾਨਕ ਦਾ ਸਾਨੂੰ ਉਪਦੇਸ਼ ਨਹੀਂ ਤੇ ਕਿਹਨੂੰ ਉਪਦੇਸ਼ ਆ, ਜਦਕਿ ਅਸਲ ਜਿਹੜਾ ਭਾਈ ਗੁਰਦਾਸ ਸਿੰਘ ਹੈ ਇਹ ਤਾਂ ਭਾਈ ਗੁਰਦਾਸ ਝੂਠਾ ਹੈ ਨਾ, ਇਹਦਾ ਤਾਂ ਨਾਂ ਹੀ ਹੈ ਨਹੀਂ, ਅਨੋਨੀਮਸ ਵਾਰਾ। ਇੱਕ ਭਾਈ ਗੁਰਦਾਸ ਸਿੰਘ ਹੈ ਜਿਹਨੇ ਖੰਡੇ ਬਾਟ ਦੀ ਪਹੁ ਲਈ ਹੈ, ਉਹ ਲਿਖਦਾ ਵੀ ਜਿਹੜੇ ਪੁਰਾਤਨ ਸਿੰਘ ਸੀ ਉਹ ਕੱਛਾ ਕਿਹੋ ਜਿਹਾ ਪਾਉਂਦੇ ਸੀ, ਕਿਹੋ ਜਿਹੀ ਜਗੋਟੀ ਬੰਨਦੇ ਸੀ, ਉਹ ਬੰਨਦੇ ਸੀ ਸੀਲ ਜੱਤ ਕੀ ਕੱਛ ਪਹਿਰ ਪਕੜਿਓ ਹਥਿਆਰਾ, ਸੀਲ ਜੱਤ ਕੀ ਕੱਛ ਪਹਿਰ ਪਕੜਿਓ ਹਥਿਆਰਾ। ਉਸ ਕੱਛ ਦਾ ਕੀ ਫਾਇਦਾ ਜੇ ਉਹਦੇ 'ਚ ਸੀਲ ਤੇ ਕੰਟਰੋਲ ਹੈ ਨਹੀਂ ਸੈਂਸਰ ਦੇ ਉੱਤੇ, ਤੋ ਕਹਿੰਦੇ ਪੁਰਾਤਨ ਸਿੰਘ ਸਾਰੇ ਹੀ ਸੀਲ ਜੱਤ ਕੀ ਕੱਛ ਪਹਿਰ ਪਕੜਿਓ ਹਥਿਆਰਾ, ਸੀਲ ਜੱਤ ਕੀ ਕੱਛ ਪਹਿਰ ਪਕੜਿਓ ਹਥਿਆਰਾ। ਫਿਰ ਉਹ ਲੜਦੇ ਲੜਦੇ ਵੀ ਨਾਮ ਜਪਦੇ ਸੀ, ਤੁਰਕ ਦੁਸ਼ਟ ਸਭ ਛੈ ਕੀ ਹਰ ਨਾਮ ਉਚਾਰਾ, ਤੁਰਕ ਦੁਸ਼ਟ ਸਭ ਛੈ ਕੀ ਹਰ ਨਾਮ ਉਚਾਰਾ, ਉਪਰ ਕਿਉਂ ਮਰਦ ਅਗੰਬੜਾ ਵਰੇ ਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਤੇ ਸੀਲ ਜੱਤ ਕੀ ਕੱਛ ਯੂੰ ਉੱਠ ਭੱਬ ਕੇ ਬਲਵੀਰ ਸਿੰਘ, ਉੱਠ ਭੱਬ ਕੇ ਬਲਵੀਰ ਸ਼ਸਤਰ ਚਮਕਾਏ, ਸ਼ੀਲ ਜੱਤ ਕੀ ਕੱਚ ਆਹ ਸੀ ਉਹਨਾਂ ਦਾ ਜੀਵਨ ਜੋ ਸੋ ਸਟੋਰੀ ਇੰਨਾ ਉਸ ਨਾਲ ਲਿਖਿਆ ਸਾਨੂੰ ਸਾਨੂੰ ਡਿਫਰੈਂਸ਼ੀਏਟ ਕਰਨ ਦਿੰਦੇ ਹੀ ਨਹੀਂ ਇਹ ਵੀ ਜੀ ਭਾਈ ਗੁਰਦਾਸ ਦੇਵ ਆ ਰਹਾ ਇਹ ਗੁਰਦਾਸ ਸਿੰਘ ਹੈ ਇਹਨੇ ਖੰਡੇ ਵਾਟ ਦੀ ਪਾਲ ਲਈ ਹੈ ਉਹ ਅਸਲ ਕੈਰੈਕਟਰ ਲਿਖ ਲਿਆ ਉਸ ਵੇਲੇ ਸਿੰਘਾਂ ਦਾ ਵੀ ਇਹੋ ਜਿਹੇ ਕੱਟੜ ਨਹੀਂ ਸੀ ਵੀ ਜਿਹੜਾ ਬਾਹਰਲਾ ਕਸ਼ਹਿਰਾ ਆਹ ਸੰਤ ਪਟਿਆਲੇ ਵਾਲਾ ਬਾਬਾ ਗੁਰਮੁਖ ਸਿੰਘ ਜੀ ਮੇਰੇ ਸਾਥੀ ਸੀ ਸਾਰੇ ਪਟਿਆਲੇ ਸਾਰਾ ਉਹ ਇੱਕ ਵਾਰੀ ਸਰਹੰਦ ਮੇਲੇ 'ਤੇ ਕਥਾ ਕਰੀ ਚੱਲੇ ਉਹ ਪੜੇ ਰੋਪੜ ਜਿੱਥੇ ਉਹ ਭੱਠਾ ਸਾਹਿਬ ਗੁਰਦੁਆਰਾ ਬਣਾਇਆ ਗੁਰਦੁਆਰਾ ਦਾ ਤਾਂ ਅੰਤ ਹੀ ਨਹੀਂ ਨਾ ਕੋਈ ਲਿੱਦ ਸਾਹਿਬ ਕੌੜੀ ਸਾਹਿਬ ਫਲਾਨ ਸਾਹਿਬ ਜਿੱਥੇ ਦਾਤਣ ਸਾਹਿਬ ਗੱਡੀ ਉਹ ਸਾਰਾ ਉਹ ਰੋਪੜ ਉਹ ਕਰ ਕਰੇ ਕਹਿੰਦੇ ਸੰਗਤ ਜੀ ਇਹ ਕਕਾਰ ਹੈ ਗਿਰੀ ਮਹਾਰਾਜ ਦਾ ਮੈਂ ਉਸ ਥਾਂ ਨਹਾਉਂਦਾ ਨਹੀਂ ਹੈ ਫਰਸ਼ ਬਣਿਆ ਹੋਵੇ ਆਹ ਟੁੱਟੀ ਉੱਤੇ ਹੋਵੇ ਫਰਸ਼ ਥੱਲੇ ਮੈਂ ਕਛਹਿਰੇ ਨੂੰ ਮੈਲਾ ਨਹੀਂ ਕਰਨਾ ਚਾਹੁੰਦਾ ਮੈਂ ਫਰਸ਼ ਵਾਲੇ ਥਾਂ ਨਹਾਉਣਾ ਤਾਂ ਕਿ ਗੁਰੂ ਮਹਾਰਾਜ ਦਾ ਕਕਾਰ ਹੈ ਮੈਲਾ ਨਾ ਹੋ ਜਾਵੇ ਔਰ ਮੈਂ ਸਾਰੀ ਉਮਰ ਇਹਦੇ ਵਿੱਚ ਪੱਦ ਨਹੀਂ ਮਾਰਿਆ ਮੈਂ ਕਿਉਂਕਿ ਕਕਾਰ ਹੈ ਮੈਂ ਨਹੀਂ ਪਵਿੱਤਰ ਮੈਂ ਇਹਦੇ 'ਚ ਹਵਾ ਦੀ ਸਰਕਲ ਦਿੱਤੀ ਸਾਰੀ ਉਮਰ ਮੈਂ ਕਿਹਾ ਤਾਂ ਦਾਤਾ ਜੀ ਮੈਂ ਮੈਥੋਂ ਨਾ ਰਿਹਾ ਗਿਆ ਕਹਿੰਦਾ ਇਹਨੇ ਮੈਲਾ ਨਹੀਂ ਹੋਣਾ ਚਾਹੀਦਾ ਕਕਾਰ ਮੈਂ ਕਿਹਾ ਸਾਰਾ ਖੜਾ ਹੋ ਜਾ ਮੈਂ ਕਿਹਾ ਤੂੰ ਇੱਥੇ ਗੱਲਾਂ ਕਰ ਰਿਹਾ ਅੱਜ ਕੱਲ੍ਹ ਮਹੀਨਾ ਵੀ ਸੌਣ ਭਾਦੋਂ ਦਾ ਜੇ ਕਿਤੇ ਤੈਨੂੰ ਕੱਦੂ ਕਰਨ 'ਚ ਵਾੜਿਆ ਹੋਵੇ ਨਾ ਜਿੱਥੇ ਲਾਭਾਂ ਲੱਗਦੀਆਂ ਤੇਰੇ ਇੱਕ ਸ਼ਹਿਰ 'ਚ ਵੱਟੀ ਵੱਟੀ ਗਾੜਾ ਵੜਿਆ ਹੋਵੇ ਹੈ ਜ਼ਿਮੀਦਾਰ ਉਹ ਅਸੀਂ ਖਾਂਦੇ ਹਾਂ ਵੀ ਕਿਰਤ ਔਰ ਉਹਨਾਂ ਨੂੰ ਇਹੋ ਜਿਹੇ ਸਾਹ ਜਾ ਕੇ ਗਲਤ ਗਾਈਡ ਕਰਦੇ ਆ ਵੀ ਕਿਸ਼ਹਿਰ ਉਹ ਕਿਸ਼ਹਿਰਾ ਚਿੱਟਾ ਰੱਖ ਸਕਦੇ ਧੜੀ ਧੜੀ ਕਿਸ਼ਹਿਰਾ ਚੌਲ ਦਾ ਸੁਹਾਗਾ ਮਾਰ ਰਹੇ ਹੁੰਦੇ ਉੱਥੇ ਕੱਦੂ ਦੇ ਵਿੱਚ ਇਹਨਾਂ ਪਾਣੀ ਛੋੜਿਆ ਹੁੰਦਾ ਕਛਹਿਰਾ ਮੈਂ ਕਿਹਾ ਤੈਨੂੰ ਕੱਦੂ ਕਰਨ ਬਾੜਿਆ ਹੋਵੇ ਨਾ ਫਿਰ ਤੂੰ ਕਛਹਿਰਾ ਸਾਨੂੰ ਚਿੱਟਾ ਥੋੜ੍ਹੀ ਸੰਗਤ ਰੰਜ ਕਾਰੇ ਛੱਡ ਦਿੱਤੇ ਹੁਣ ਉਹ ਇੱਕ ਸ਼ਹਿਰ ਦਾ ਹੱਲ ਕੀਤਾ ਅਤੇ ਬਾਬਾ ਨਾਨਕ ਇਹੋ ਜੋਗੀਆਂ ਦੀ ਜਗੋਟੀ ਸੀ ਉਹ ਕਹਿੰਦਾ ਮੈਂ ਨਹੀਂ ਕਿਹਾ ਜੀ ਜਗੋਟੀ ਮੇਰੀ ਮਾਂ ਨਹੀਂ ਜਗੋਟੀ ਉਂਦੋ ਖੱਪਰ ਪੰਜ ਫੁੱਟ ਟੋਪੀ ਕਾਇਆ ਕੜਾਸਨ ਮਨ ਜਾ ਗੋਠੀ ਮੇਰੇ ਦੋ ਗੁਣ ਹੈ ਸੱਤ ਅਤੇ ਸੰਤੋਖ ਦਾ ਜੀਵਨ ਆ ਮੇਰਾ ਸੱਤ ਸੰਤੋਖ ਸੰਜਮ ਦਾ ਮੇਰਾ ਜੀਵਨ ਸੰਜਮ ਨਾਲ ਮੈਂ ਖਾਣਾ ਪੀਣਾ ਜੋ ਸੰਜਮ ਹੈ ਪਰਹੇਜ਼ ਹੈ ਮੈਂ ਪਰਹੇਜ਼ਗਾਰ ਹਾਂ ਸੱਤ ਸੰਤੋਖ ਸੰਜਮ ਹੈ ਨਾਲੇ ਇੱਦਾਂ ਇੱਕ ਗੁਰਮੁਖ ਰਾਸਤਾ ਉਹਦੇ ਥਾਣੀ ਫਿਰ ਨਾਮ ਸਮਾਲ ਹੁੰਦਾ ਹੈ ਸਮਾਲ ਕੀ ਹੈ ਹਿਰਦੇ ਵਸੇ ਚਰਨਾਰ ਬਿੰਦ ਜਦੋਂ ਹਿਰਦੇ ਦੇ ਵਿੱਚ ਪਹਿਲੀ ਬੂੰਦ ਆਉਂਦੀ ਅੰਮ੍ਰਿਤ ਦੀ ਉਹਦੇ ਚਰਨਾਂ ਦੀ ਬਿੰਦ ਹਿਰਦੇ ਵਸੇ ਚਰਨਾਰ ਬਿੰਦ ਉਸ ਵੇਲੇ ਵੀ ਰਸਨਾਂ ਨਾਲ ਨਾਮ ਨਹੀਂ ਜਪਣਾ ਹਟਦਾ ਹਿਰਦੇ ਵਸੇ ਚਰਨਾਰ ਬਿੰਦ ਰਸਨਾ ਜਪੇ ਗੋਪਾਲ ਨਾਨਕ ਨਾਮ ਸੰਭਾਲ ਤੂੰ ਇਸ ਦੇਹੀ ਕੋ ਪਾਲ ਇਹ ਜਿਹੜੀ ਦੇਹੀ ਹੈ ਨਾ ਇਹ ਆਪੇ ਪਲਦੀ ਜਾਂਦੀ ਫਿਰ ਜਦੋਂ ਇਹਦੇ ਚਰਨ ਕਮਲਾਂ ਦੀ ਬਿੰਦ ਵੀ ਆ ਜਾਏ ਤੇ ਉਸ ਵੇਲੇ ਉੱਥੇ ਵੀ ਸੰਭਾਲਣ ਲਿਖੇ ਆ ਜਿਹੜਾ ਸੰਭਾਲਣਾ ਹੈ ਇਹ ਬਹੁਤ ਉੱਚੀ ਅਵਸਥਾ ਇਹਦੇ ਦਰ ਦੀ ਅਵਸਥਾ ਹੈ ਸੋਦਰ ਤੇਰਾ ਕਿਹਾ ਸੋ ਕਰਕੇ ਆ ਜਿੱਤ ਮੈਂ ਸਰਬ ਸੰਭਾਲੇ ਵੱਜ ਤੇਰੇ ਨਾਦ ਅਨੇਕ ਸੰਖਾ ਉੱਥੇ ਆ ਜਿੱਤ ਬਹਿੇ ਸਰਬ ਸਮਾ ਉੱਥੇ ਸੰਭਾਲਣ ਹੀ ਸੰਭਾਲਣ ਉਹ ਉੱਚੀ ਅਵਸਥਾ ਸਿਮਰਨ ਨਾਲੋਂ ਵੀ ਉਹਦੇ ਲਈ ਉੱਥੇ ਜਾ ਕੇ ਛੁੱਟਦਾ ਹੈ ਨਾਨਕ ਬਾਕੀ ਸਾਰਾ ਕਰਮ ਕਾਂਡ ਹੈ ਚਾਂਗੀਆਂ ਚੱਕਰੀਆਂ ਐਡਾ ਵੱਡਾ ਇਲਾਜ ਮੈਨਕਾਇੰਡ ਦੇ ਸੁੱਖ ਹੋਣ ਲਈ ਬਾਬਾ ਦੇ ਰਿਹਾ ਹੈ ਇਹਨਾਂ ਨੇ ਸੱਜਣ ਠੱਗ ਦੀ ਕਹਾਣੀ ਬਣਾਤੀ ਹੈ ਸ਼ਬਦ ਕਿ ਉਹ ਸੱਜਣ ਠੱਗ ਸੀ ਜੀ ਉਹ ਤੁਹਾਨੂੰ ਪਤਾ ਹੀ ਹੈ ਜਾ ਕੇ ਭਾਈ ਸਾਹਿਬ ਭਾਈ ਵੀਰ ਸਿੰਘ ਦੇ ਚਮਤਕਾਰ ਪੜ੍ਹ ਲਓ ਕਿੱਦਾਂ ਸੱਜਣ ਸੀ ਕਿੱਦਾਂ ਰਹਿੰਦਾ ਸੀ ਕਿੱਦਾਂ ਬਾਬਾ ਗਿਆ ਕਿੱਦਾਂ ਰਾਤ ਨੂੰ ਇਹ ਸ਼ਬਦ ਗਾਇਆ ਕੀ ਸਾਰੀ ਉਹ ਸਾਰਾ ਸ਼ਬਦ ਹੀ ਔਰ ਪਤਾ ਨਹੀਂ ਕੋਈ ਬੰਦਾ ਭਾਈ ਗੁਰਦਾਸ ਸਿੰਘ ਹੋਇਆ ਕਿ ਨਹੀਂ ਹੋਇਆ ਪਰ ਉਹਦਾ ਨਾਂ ਸ਼ਬਦ 'ਚੋਂ ਸੱਜਣ ਲੈ ਕੇ ਉਹ ਕਹਾਣੀ ਬਣਾਤੀ ਸੱਜਣ ਠੱਗ ਦੀ ਕਹਾਣੀ ਹੈ ਜੀ ਔਰ ਹੁਣ ਜੇ ਧਿਆਨ ਕੇ ਝੂਠੇ ਦੇਸ਼ ਵੀ ਕੱਢ ਲਏ ਤਲੰਬੇ ਦੇ ਦੇਸ਼ ਦਾ ਸੀ ਜੀ ਫਲਾਂ ਸੀ ਜੀ ਉਹ ਸਾਰਾ ਕੱਖ ਨਹੀਂ ਹੈ ਕੋਈ ਪਰੂਫ ਨਹੀਂ ਹੈ ਕਹਾਣੀਆਂ ਤੋਂ ਅਸੀਂ ਕੱਢਦੇ ਆ ਰਹੇ ਹਾਂ, ਜਿਹਨਾਂ ਜਿਹਨਾਂ ਸ਼ਬਦਾਂ ਤੋਂ ਕਹਾਣੀਆਂ ਬਣੀਆਂ ਪਿੱਛੇ ਕੱਢਿਆ ਸੀ, ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਾਤੇ ਕਊਆ ਹੰਸ ਹੋਇਓ, ਅੰਮ੍ਰਿਤਸਰ ਅੰਦਰ ਹੈ ਜਿਹਦੇ 'ਚ ਮਨ ਕਊਆ ਹੈ, ਭੈੜੇ ਖਿਆਲ ਬੰਦ ਹੋ ਜਾਂਦੇ, ਇਹਦੇ ਗੰਦਗੀ 'ਤੇ ਡਿੱਗਣ ਵਾਲੇ, ਮਨ ਹੰਸ ਹੋ ਜਾਂਦਾ, ਉਹ ਅੰਮ੍ਰਿਤਸਰ ਅੰਦਰ ਹੈ ਸਤਿਗੁਰਾ। ਔਰ ਇਸ ਕਹਾਣੀ ਤੋਂ ਉੱਥੇ ਕਾਲੇ ਅੱਖਾਂ ਚਿੱਟੇ ਹੋ ਗਏ ਸੀ ਜੀ, ਦੱਖਣੀ ਉਹ ਰਿੜ ਕੇ ਲੂਲੇ ਦੀ, ਮੈਂ ਇਹਨਾਂ ਨੂੰ ਪੁੱਛੋ ਵੀ ਕਿਹੜਾ ਸਦਾਈ ਪਿਓ ਸੀ ਜਿਹੜਾ ਆਪਣੀ ਕੁੜੀ ਨੂੰ ਲੂਲੇ ਨਾਲ ਵਿਆਹ ਦੇਗਾ, ਜਦ ਕਿ ਉਹ ਐਡਾ ਵੱਡਾ ਲੈਂਡ ਲਾਰਡ ਸੀ ਉਸ ਜ਼ਮਾਨੇ ਦਾ, ਉਹ ਕੀ ਕੁੱਖ ਨਹੀਂ ਹੈ, ਉਹ ਪੁਜਾਰੀਆਂ ਨਾਲ ਅੱਡੇ ਕਾਇਮ ਕੀਤੇ ਆ ਤੁਕਾਂ ਤੋਂ, ਉਸੇ ਤੋਂ ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿੱਤ ਨਾਤੇ ਕਊਆ ਹੰਸ ਹੋਵੇ, ਵੀ ਇੱਥੇ ਕਊਏ ਵੀ ਹੰਸ ਹੋ ਜਾਂਦੇ ਸਾਰਾ, ਉਹ ਸਾਰਾ ਹੀ ਸ਼ਬਦ ਔਰਤਾਂ ਵਰਦਾ। ਅੱਜ ਅਸੀਂ ਆਹ ਥੀਮ ਲੈ ਰਹੇ ਹਾਂ ਵੀ ਇੱਕ ਇੱਕ ਲਫ਼ਜ਼ 'ਤੇ ਕਹਾਣੀ ਬਣਾ ਕੇ ਸੱਜਣ ਠੱਗ ਸਾਰਾ ਕਹਾਣੀਆਂ 'ਚ ਰੋੜ ਸਕਿਆ ਸਾਰੀ ਸਿੱਖੀ ਨੂੰ, ਔਰ ਇਹ ਜਿਹੜਾ ਐਡਾ ਡੂੰਘਾ ਗਿਆਨ ਹੈ ਇੱਕ ਇੱਕ ਲਫ਼ਜ਼ 'ਚ ਸਮਾਲਣਾ ਕੀ ਹੈ, ਨਾਮ ਕਿਉਂ ਜਪਣਾ ਹੈ। ਹੁਣ ਮਹਾਰਾਜ ਇੱਥੋਂ ਸ਼ਬਦ ਸ਼ੁਰੂ ਕਰਦੇ ਹੈ, ਪਹਿਲਾਂ ਤਾਂ ਸਾਨੂੰ ਕਹਿਣਾ ਸਮਝਣਾ ਪੈਣਾ ਵੀ ਮਾਬਾ ਕਹਿ ਕੀ ਰਿਹਾ। ਆਮ ਪਿੱਛੇ ਲੱਸੀ ਛੰਨਿਆਂ 'ਚ ਪੀਂਦੇ ਹੁੰਦੇ ਸੀ, ਅਤੇ ਛੰਨੇ ਜਿਹੜੇ ਹੁੰਦੇ ਸੀ ਉਹ ਕਹਿੰਦੇ ਹੁੰਦੇ ਸੀ, ਉਹ ਛੰਨਾ ਐਸਾ ਹੁੰਦਾ ਸੀ ਵੀ ਉਹ ਜਿੰਨਾ ਲੱਸੀ ਪੀ ਕੇ ਅੱਧੀ ਅਤੇ ਮੁੱਛਾਂ ਨੂੰ ਲੱਗ ਜਾਂਦੀ ਸੀ, ਛੰਨੇ ਹੁੰਦੇ ਸੀ। ਤਦੇ ਆ ਪਾਕਿਸਤਾਨ ਬਣਨ ਲੱਗੇ, ਕਹਿੰਦਾ ਵਰਿਆਮੇ 'ਤੇ ਧੰਨੇ ਵੰਡੇ ਅਤੇ ਕੌਲੀਆਂ 'ਤੇ ਛੰਨੇ ਵੰਡੇ, ਉੱਧਰ ਉੱਧਰ ਸਾਰੇ ਛੰਨਾ ਬੜਾ ਮਸ਼ਹੂਰ ਸੀ। ਉਹ ਜਿਹੜਾ ਛੰਨਾ ਸੀ ਉਹ ਕਹਿੰਦਾ ਹੁੰਦਾ ਸੀ, ਕਹਿੰਦੀ ਧਾਤ ਐਸੀ ਹੈ ਵੀ ਇਹਨੂੰ ਜੂੰ ਜੂੰ ਮਾਂਜੋ ਇਹ 'ਚੋਂ ਕਾਲਖ ਨਿਕਲਦੀ ਹੈ, ਹੱਥ ਕਾਲੇ ਹੋ ਜਾਂਦੇ ਮਾਂਜਾ ਲੈ ਕੇ, ਇਹ ਕਹਿ 'ਚ ਉਸ ਧਾਤ ਦੇ ਵਿੱਚ ਸਿਫਤ ਹੈ। ਕਹਿੰਦੇ ਉੱਤੋਂ ਬੜਾ ਚਿਲਕਣਾ ਲੱਗੂ ਕਹਿਆ, ਬੜਾ ਸਾਫ ਸੁਥਰਾ ਸਾਰਾ, ਪਰ ਜੋ ਜੋ ਉਹਨੂੰ ਘੋਟੋ ਵਿੱਚੋਂ ਕਾਲਖ ਹੀ ਕਾਲਖ ਨਿਕਲਦੀ ਹੈ। ਬਾਬੇ ਨਾਨਕ ਨੇ ਜਿਹੜੇ ਚਿੱਟੇ ਕੱਪੜੇ ਵਾਲੇ ਸਾਧੂ ਸੀ ਨਾ, ਉਹਨਾਂ ਤੇ ਵਰਾਏ ਹੈ ਚਿੱਟੇ
ਮੈਲੇ ਚਿੱਤ ਕਠੋਰ ਜੀਓ,
ਜਿੰਨੀ ਵਾਰੀ ਮਰਜ਼ੀ ਇਸ਼ਨਾਨ ਕਰੀ ਜਾਏ ਇਹੋ ਜਿਹਾ ਬੰਦਾ,
ਧੋਤੇ ਆ ਝੂਠੇ ਨਾ ਉਤਰੈ, ਧੋਤੇ ਆ ਝੂਠੇ ਨਾ ਉਤਰੈ, ਜੇ ਸਾ ਧੋਵਾ ਤੇਸ।
ਅਸੀਂ ਇਹੋ ਜਿਹੇ ਸੰਤਾਂ ਨੂੰ ਸੱਜਣ ਬਣਾ ਲੈਂਦੇ, ਇਹੋ ਜਿਹੇ ਹਿਪੋਕ੍ਰਾਈਟਸ ਜਿਹੜੇ ਅੰਦਰੋਂ ਹੋਰ ਬਾਹਰੋਂ ਹੋਰ ਹੋਣ, ਇੱਥੋਂ ਮਾਰੇ ਸ਼ਬਦ ਸ਼ੁਰੂ ਕਰਦੇ ਆ ਵੀ ਇਹੋ ਜਿਹੇ ਬੰਦਿਆਂ ਤੋਂ ਬਚੋ। ਇਹ ਸੱਜਣ ਤੁਹਾਡੇ ਇਹੋ ਜਿਹੇ ਸੰਤ ਨਾਲ ਨਹੀਂ ਜਾਣੇ ਜਿਹਨਾਂ ਦੇ ਮਗਰ ਲੱਗੇ ਹੋ। ਅੱਗੇ ਫਿਰ ਰਾਹ ਦੀ ਤੁਕ ਆਉਂਦੀ ਹੈ,
ਸੱਜਣ
ਸੱਜਣ ਉਹ ਕਰ ਜਿਹੜਾ ਤੇਰਾ ਮਰਨ ਤੋਂ ਬਾਅਦ ਵੀ ਤੇਰੇ ਨਾਲ ਜਾਏ, ਤੇ ਜਿੱਥੇ ਲੇਖਾ ਹੁੰਦਾ ਉੱਥੇ ਖੜਾ ਹੋਵੇ। ਇਹ ਤੇ ਆਪ ਉਸ ਕਤਾਰ 'ਚ ਖੜੇ ਹੋਣੇ, ਉਹ ਰਾਧਾ ਸਵਾਮੀ ਵਾਲਿਆਂ ਨੇ ਸਾਰਿਆਂ ਨੇ ਕਹਿਣਾ ਬਾਬਾ ਹੱਦ ਹੋਈ ਹੈ, ਬਾਬਾ ਵੀ ਉਸੇ ਲਾਈਨ 'ਚ ਖੜਾ। ਇਹ ਤੇ ਕਹਿੰਦਾ ਸੀ ਤੁਸੀਂ ਮੈਥੋਂ ਨਾਮ ਲਓ, ਤੁਹਾਡੇ ਸਾਰੇ ਗੁਨਾਹ ਮੇਰੇ ਜੁੰਮੇ। ਭਾਈ ਸਾਹਿਬ ਜੀ ਹੁਣ ਹੋ ਰਿਹਾ, ਮੇਰੇ ਮਕਾਨ 'ਚ ਮੇਰੇ ਕਿਰਾਏਦਾਰ ਵਿਚਾਰਾ ਮੁੰਡਾ ਉਹ ਸਾਰਾ, ਉਹ ਰਾਧਾ ਸਵਾਮੀ ਕੋਲ ਨਾਮ ਲੈ ਕੇ ਆਇਆ। ਕਹਿੰਦੇ ਜੀ ਭਾਈ ਸਾਹਿਬ ਜੀ, ਮੈਨੂੰ ਬਾਪੂ ਜੀ ਕਹਿੰਦੇ, ਪਿਤਾ ਜੀ ਕਹਿੰਦੇ, ਪਿਤਾ ਜੀ ਸਾਡਾ ਸਤਿਗੁਰੂ ਤੇ ਕਹਿੰਦਾ ਤੁਸੀਂ ਜਿੰਨੇ ਪਿਛਲੇ ਪਾਪ ਕੀਤੇ ਸਾਰੇ ਉਹ ਮੇਰੇ ਜੁੰਮੇ, ਪਰ ਤੁਸੀਂ ਨਾਮ ਲੈ ਲਓ ਅੱਜ ਤੋਂ। ਮੈਂ ਕਿਹਾ ਚੰਗਾ, ਗੁੱਡ ਅਬਜ਼ਰਵੈਂਟ ਆਫ ਹੀਟ ਐਂਡ ਇਲੈਕਟ੍ਰਿਸਿਟੀ, ਸਾਰੀ ਦੁਨੀਆਂ ਦੇ ਗੁਨਾਹ ਅਬਜ਼ਰਵ ਕਰੀ ਜਾਏਗਾ, ਆਫਰ ਕੇ ਮਰੂ ਕਿੱਥੇ ਲਿਖਾ ਦਊ
ਮਰੂ।
ਹਾਂ ਉਹਨਾਂ ਨੇ ਤਦੇ ਤਾਂ ਸਾਰੇ ਨਾਮ ਲੈ ਕੇ ਜਾਂਦੇ, ਕਹਿੰਦੀ ਅੱਜ ਤੂੰ ਉਹ ਕਹਿੰਦਾ ਵੀ ਮੈਂ ਜ਼ਿੰਮੇਵਾਰ। میں ٹھیک ہے، دل کے بلانے کے لیے غالب خیال اچھا ہے، جدو گاہ جاؤ گے نا پھر پتہ لگو گا بھی وہ بھی اس سے قطار چی کھڑوتا، تو سجن ہو کر جڑا اس قطار چ نہ ہوئے، مار کے انگل واج مار کے کہے میرا بندہ ہے، انہوں کہ تسی اس قطار چ کھڑا کیتا سجن ਹਰਾਨਗੀ ਦੀ ਆਉਂਦੀ ਹੈ ਵੀ ਮੈਂ ਨੀ ਕਰਨ ਵਾਲੇ ਪਤਾ ਨੀ ਕੋਈ ਜਾਂ ਤੇ ਸਕਰਿਊ ਢਿੱਲਾ ਇਹਨਾਂ ਦਾ ਮਹੱਲਾ ਪਹਿਲਾ ਸ਼ਬਦ ਲਿਖ ਰਿਹਾ ਤੇ ਕਹਿਣਗੇ ਜੀ ਬਾਬਾ ਨਾਨਕ ਉੱਥੇ ਖੜਾ ਹੋਏਗਾ ਇਹਦਾ ਮਤਲਬ ਆਪਣੀ ਬਿੱਲੀ ਤੇ ਆਪੇ ਮੈਂ ਆਓ ਆਪਣਾ ਸ਼ਬਦ ਲਿਖ ਕੇ ਤੇ ਆਪ ਹੀ ਕਹਿ ਦੂ ਵੀ ਮੈਂ ਉੱਥੇ ਆ ਜਾ ਨਹੀਂ ਉਹ ਉਸ ਸੱਜਣ ਸਤਿਗੁਰ ਵੱਲ ਕਹਿ ਰਿਹਾ ਹੈ ਜਿਹੜੀ ਕੱਲ੍ਹ ਅਸੀਂ ਬੈਠਕ 'ਚ ਨਿਕਲਿਆ ਸੀ ਤੇਰਾ ਕੀਤਾ ਜਾਤੋਂ ਨਾਹੀਂ ਮੈਨੂੰ ਜੋ ਕਿਤੋਈ ਮੈਂ ਨਿਰਗੁਨਿਆਰੇ ਕੋ ਗੁਣ ਨਾਹੀਂ ਆਪੇ ਤਰਸ ਪਿਆ ਮੈਂ ਸਤਿਗੁਰ ਸੱਜਣ ਮਿਲਿਆ ਸਤਿਗੁਰ ਸਾਧ ਹੈ ਸਤਿਗੁਰ ਸੱਜਣ ਹੈ ਜਿਹਨੇ ਨਾਲ ਜਾਣਾ ਹੈ ਔਰ ਜਿਹਨੇ ਲੇਖੇ ਤੋਂ ਸਾਨੂੰ ਬਚਾਉਣਾ ਹੈ ਬਾਬਾ ਨਾਨਕ ਨਹੀਂ ਇੱਥੇ ਖੜੇ ਉਹ ਤਾਂ ਸਾਨੂੰ ਗਿਆਨ ਦੇ ਰਿਹਾ ਜੇ ਉਹ ਕਹਿ ਦੇ ਮੈਂ ਤੁਹਾਡੇ ਨਾਲ ਜਾਣਾ ਮੈਂ ਠੱਠ ਹੋ ਕੇ ਫਿਰ ਸਾਰੀ ਬਾਣੀ ਹਮੇ 'ਚ ਹੋ ਗਈ ਫਿਰ ਪੱਠਾ ਹੀ ਬੈਠ ਗਿਆ ਸਾਰੇ ਇਸ ਗ੍ਰੰਥ ਦਾ ਫਿਰ ਛੱਡ ਦਿਓ ਸਾਰੀ ਚੀਜ਼ ਸਭ ਗੁਰੂ ਦਾ ਮੈਂ ਫਿਰ ਤਾਂ ਸਾਰਾ ਕੁਛ ਖੜਾ ਨਹੀਂ ਸਾਡੇ ਸ਼ਬਦ ਐਸੇ ਆ ਉਹਨਾਂ ਨੂੰ ਭਾਵੇਂ ਉਂਗਲੀਆਂ 'ਤੇ ਗਿਣਨ ਵਾਲੇ ਸੀ ਸਿੱਖ ਬਾਬੇ ਨਾਨਕ ਵੇਲੇ ਪਰ ਉਹ ਬਾਣੀ ਨੂੰ ਸਮਝਦੇ ਸੀ ਬਾਬੇ ਨੇ ਕਦੀ ਆਪਣਾ ਲਾਰਾ ਨਹੀਂ ਦਿੱਤਾ ਵੀ ਮੈਂ ਛਡਾਉਣਾ ਹੈ ਇਹ ਸ਼ਬਦ ਰਾਹੀਂ ਉਹ ਉਸ ਸਤਿਗੁਰ ਸੱਜਣ ਨਾਲ ਮਿਲਾ ਰਹੇ ਹੈ ਇਹ ਸੱਜਣ ਉਹ ਜਿਹੜਾ ਸੱਜਣਾ ਮੇਰੇ ਨਾਲ ਹੈ ਕਿਸ ਤਰ੍ਹਾਂ ਸਾਚਾ ਸਤਿਗੁਰ ਮਨ ਵਸੇ ਸਾਜਨ ਉੱਤੀ ਠਾਏ ਨਾਨਕ ਮਨ ਤਿਰਪਤਾਸੀਏ ਸਿਫਤੀ ਸਾਚੇ ਨਾਏ ਭੂਲੀ ਭੂਲੀ ਮੈਂ ਫਿਰੀ ਪਾਦਰ ਕਹੇ ਬਾਬਾ ਨਾਨਕ ਕਹਿੰਦਾ ਮੈਂ ਆਪਣੇ ਅੰਦਰ ਪ੍ਰਗਟ ਕੀਤਾ ਹੈ ਕਰ ਪ੍ਰਗਟ ਆਖ ਸੁਣਾਇਆ ਸਤਿਗੁਰ ਹੋਰ ਹੈ ਬਾਬਾ ਨਾਨਕ ਹੋਰ ਹੈ ਉਹ ਜਿਹੜਾ ਸਤਿਗੁਰ ਹੈ ਉਹ ਹੀ ਭਗਤਾਂ ਦਾ ਸਤਿਗੁਰ ਹੈ ਉਹ ਹੀ ਸਾਡਾ ਸਤਿਗੁਰ ਹੈ ਅਸੀਂ ਉਹਦੇ ਸਿੱਖ ਹਾਂ ਗੁਰ ਸਤੇ ਗੁਰ ਕਾ ਜੋ ਸਿੱਖ ਖਾਏ ਬਾਬਾ ਨਾਨਕ ਸਾਨੂੰ ਗਿਆਨ ਅਤੇ ਗੁਰਮੰਤਰ ਦੇਣ ਵਾਲਾ ਹੈ ਜੁੜ ਰਹੇ ਸਾਰੇ ਗੁਰੂ ਜਾਂ ਸਭ ਜਿਹੜੇ ਜੁੜਦੇ ਉਹ ਸਤਿਗੁਰ ਨਾਲ ਸਭ ਕੁਛ ਕਰਨਾ ਉਹਨੇ ਨਾਲ ਜਾਣਾ ਹੈ ਕਿ ਉਹ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਉਹ ਉਹ ਐਸਾ ਕਰੈਕਟਰ ਹੈ ਜਿਹਦੇ ਲਈ ਲਿਖ ਰਹੇ ਨੇ ਸੱਜਣ ਰਹਾਓ ਹੁਣ ਅਗਲੇ ਆ ਗਿਆ ਵੀ ਤੂੰ ਆਹ ਦੇਖ ਲਿਓ ਵੀ ਇਹ ਸਾਰਾ ਸ਼ਬਦ ਉਸ ਕਹਾਣੀ ਵਾਲੇ ਲਿਖੇ ਆ ਕਿ ਸਾਡੀ ਅਵਸਥਾ ਦੱਸੀ ਸਾਰਿਆਂ ਦੀ ਅਗਲੇ ਆ ਗਿਆ ਉੱਠੇ ਮੰਡਪ ਮਾੜੀਆਂ ਪਾਸੋਂ ਚਿੰਤ ਵੀਆ ਕਈ ਕੋਠੇ ਮੰਡਪ ਮਾੜੀਆਂ ਇਹਦਾ ਇਹਦਾ ਗਰੇਡਿੰਗ ਹੈ ਕੋਠੀਆਂ ਪਾਉਣ ਲਈ ਕਿਸੇ ਦਾ ਕੋਠਾ ਕੋਈ ਮੰਡਪ ਮੰਡਪ ਕਹਿੰਦੇ ਆ ਜਿਹੜਾ ਵਿਆਹ ਸ਼ਾਦੀਆਂ ਦੇ ਵਿੱਚ ਤੰਬੂ ਲਾ ਕੇ ਮੰਡਪ ਖੜਾ ਕੀਤਾ ਜਾਏ ਉਹਨੂੰ ਮੰਡਪ ਕਹਿੰਦੇ ਕੋਠੇ ਕਹਿੰਦੇ ਆ ਜਿਹੜੇ ਕਿ ਆਮ ਬਣਾਏ ਜਾਣ ਮਾੜੀ ਉਹਨੂੰ ਕਹਿੰਦੇ ਜਿਹੜੇ ਬਹੁਤ ਵੱਡਾ ਪਿੰਡ ਹੋਵੇ ਉਹਨੂੰ ਮਾੜੀ ਕਹਿੰਦੇ ਸੀ ਕਹਿੰਦੇ ਜਿਹੜੀ ਹੜੇ ਹੜਾ ਸਭ ਚੀਜ਼ਾਂ ਹੈ ਕੋਠੇ ਕੌਣ ਅਮੀਰਾਂ ਦੇ ਬਾਹਰੋਂ ਪਲਸਤਰ ਚੂਨੇ ਦਾ ਕਰਕੇ ਤੇ ਐਨ ਉਹਦੇ ਉੱਤੇ ਤਿੱਤਰ ਮੋਰ ਕੱਢੇ ਜਾਂਦੇ ਸੀ ਚਿਤਵੇ ਜਾਂਦੇ ਸੀ ਹਾਲੀ ਤੱਕ ਉਹ ਪੁਰਾਣੀਆਂ ਬਿਲਡਿੰਗਾਂ 'ਚ ਬਾਬੇ ਨਾਨਕ ਅਤੇ ਬਾਲੇ ਅਤੇ ਨਾਨਕ ਫੋਟੋ ਬਣੀ ਹੈ ਚਿਤਵੀਆਂ ਆਈਆਂ ਸਾਰੀਆਂ ਔਰ ਬਾਬੇ ਨਾਨਕ ਹੈ ਬੇਰੀ ਥੱਲੇ ਬੈਠਾ ਹੈ ਪਿੱਛੇ ਗੱਦਾ ਲੱਗਾ ਹੈ ਸਾਧਾ ਵਾਂਗੂ ਇੱਕ ਬੰਨੇ ਮਰਦਾਨਾ ਰਬਾਬ ਵਜਾ ਰਿਹਾ ਹੈ ਇੱਕ ਬੰਨੇ ਬਾਲਾ ਚੌਰ ਕਰ ਰਿਹਾ ਹੈ ਅਤੇ ਉੱਤੇ ਤੋਤਾ ਟੱਗਿਆ ਜਿੱਦਾਂ ਬਾਬਾ ਤੋਤਾ ਪਾਲਦਾ ਰਹਿੰਦਾ ਤੋ ਇਹ ਸਾਰੇ ਚਿਤਵੇ ਤਸਵੀਰਾਂ ਸਾਰਾ ਕੁਛ ਹੀ ਇਹਨਾਂ ਕੰਧਾਂ ਦੇ ਉੱਤੇ ਹੁੰਦਾ ਸੀ ਔਰ ਬਾਬਾ ਨਾਨਕ ਆਪ ਲਿਖ ਰਿਹਾ ਵੀ ਜਿਹੜੇ ਇਹੋ ਜਿਹੀਆਂ ਚੀਜ਼ਾਂ ਹੈ ਨਾ ਜਰਾ ਖਿਆਲ ਕਰੋ ਇਹ ਨਾਲ ਨਹੀਂ ਜਾਣੀਆਂ ਕੋਠੇ ਕਹਿੰਦਾ ਜਦੋਂ ਇਹਨਾਂ ਸਾਰੀਆਂ ਕਿਸੇ ਕੰਪਨੀਆਂ ਦੀ ਵੈਲਿਊ ਜ਼ੀਰੋ ਹੈ ਟੱਠੇ ਹਾਂ ਕੰਮ ਮੇ ਨਾ ਆਵਈ ਨਾ ਤੇਰੇ ਨਾਲ ਜਾਣੀਆਂ ਇੱਕੋ ਸੱਜਣ ਸਤਿਗੁਰੀ ਨਾਲ ਜਾਣਾ ਇਹ ਸਾਰੀਆਂ ਇੱਥੇ ਟਹਿ ਜਾਣੀਆਂ ਢੱਠਿਆ ਕੰਮੇ ਨਾ ਆਵਈ ਤੇ ਇਹਨਾਂ ਦੇ ਅੰਦਰ ਦੁੱਖ ਹੀ ਦੁੱਖ ਹੈ ਜਿਹੜੇ ਇਹਨਾਂ ਦੇ ਅੰਦਰ ਲੋਕ ਲੈਂਦੇ ਉਹ ਵੀ ਸਿੱਖਣੇ ਹੈ
ਵਿੱਚੋਂ।
ਇਸ ਕਰਕੇ ਸੱਜਣ ਬੱਗਾ ਕਹਿੰਦੇ ਸਫੈਦ ਨੂੰ, ਬੱਗਾ ਕਹਿੰਦੇ ਆ ਬਗਲੇ ਨੂੰ, ਤੇ ਬੱਗਾ ਹੰਸ ਵੀ ਹੁੰਦਾ। ਕਹਿੰਦੇ ਜਿਹੜੇ ਆ ਬਗਲੇ ਹੈ ਨਾ, ਇਹਨਾਂ ਨੂੰ ਵੀ ਹੰਸ ਹਾਰ ਕੇ ਕੱਪੜੇ ਚਿੱਟੇ ਪਾ ਲਏ। ਬੱਗਾ ਬੱਗੇ ਕੱਪੜੇ ਹੈ ਤੇ ਜ਼ਿਆਦਾ ਰਹਿੰਦੇ ਕਿੱਥੇ? ਅੰਮ੍ਰਿਤਸਰ, ਮੁਕਤਸਰ ਸਾਹਿਬ,